ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਚਰਨ ਸ਼ਰਨ ਵਿੱਚ ਬੈਠ ਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਗੁਰਬਾਣੀ ਦੇ ਪਵਿੱਤਰ ਸ਼ਬਦ ਕੀਰਤਨ ਰਾਹੀਂ ਸੁਣ ਕੇ ਆਪਣੇ ਅੰਤਰ ਆਤਮੇ ਨੂੰ ਗੁਰੂ ਸ਼ਬਦ ਨਾਲ ਤ੍ਰਿਪਤ ਕਰ ਰਹੇ ਸੀ। ਗੁਰੂ ਰਾਮਦਾਸ ਜੀ ਨੂੰ ਚੇਤਾ ਕਰਦੇ ਹਾਂ, ਗੁਰਬਾਣੀ ਵਿੱਚੋਂ ਬਾਬਾ ਸੱਤਾ ਜੀ ਅਤੇ ਬਲਵੰਡ ਜੀ ਦੇ ਅੰਮ੍ਰਿਤ ਬੋਲ ਪੜ੍ਹੋ ਅਤੇ ਸਤਿਗੁਰੂ ਦੇ ਜੀਵਨ ਦਾ ਪਤਾ ਲੱਗਦਾ ਹੈ। ਉਹਨਾਂ ਸ਼ਬਦ ਵਰਤੇ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨਾਂ ਸਵਾਰਿਆ। ਸਮੁੱਚੇ ਜਗਤ ਵਿੱਚ ਝਾਤ ਪਾਓ, ਬਹੁਤਾਤ ਵਿੱਚ ਚੀਜ਼ਾਂ ਸਿਰਜਦੀਆਂ ਕਿਤੇ ਨੇ, ਸਵਾਰੀਆਂ ਕੀਤੇ ਜਾਂਦੇ ਨੇ, ਸਵਾਰੀਆਂ ਕੀਤੇ ਜਾਂਦੀਆਂ ਨੇ। ਜਿਵੇਂ ਇੱਕ ਲੱਕੜ ਹੈ, ਉਹ ਜੰਗਲ ਵਿੱਚ ਖਲੋਤੀ ਹੈ, ਸਿਰਜੀ ਅਤੇ ਉਪਜੀ ਅਤੇ ਉਹ ਜੰਗਲ ਵਿੱਚ ਹੈ, ਪਰ ਜਦੋਂ ਉਹ ਲੱਕੜ ਉੱਥੋਂ ਲਿਆ ਕੇ ਕਿਸੇ ਕਾਰੀਗਰ ਬੰਦੇ ਦੇ ਹੱਥ ਵਿੱਚ ਆਉਂਦੀ ਹੈ ਅਤੇ ਕਾਰੀਗਰ ਬੰਦਾ ਉਹਨੂੰ ਸਵਾਰਦਾ, ਸਿਰਜੀ ਕਿਤੇ ਗਈ, ਸਵਾਰੀ ਕਿਤੇ ਗਈ। ਪਹਾੜਾਂ ਵਿੱਚੋਂ ਬੇਅੰਤ ਤਰ੍ਹਾਂ ਦੇ ਖਣਿਜ ਪਦਾਰਥ ਨਿਕਲਦੇ ਨੇ, ਜਾਂ ਕੀਮਤੀ ਪਹਾੜਾਂ ਦੀ ਗੱਲ ਕਰ ਲਓ, ਪਹਾੜ ਸਿਰਜਿਆ ਅਤੇ ਕਾਦਰ ਨੇ ਆਪਣੀ ਕੁਦਰਤ ਵਿੱਚ ਹੈ, ਪਰ ਸਵਾਰ ਤਾਂ ਉਹਨੂੰ ਕਾਰੀਗਰ ਹੈ, ਅਤੇ ਉਹਨੂੰ ਸਵਾਰਨ ਤੋਂ ਬਾਅਦ ਉਹਦੇ ਵਿੱਚੋਂ ਕੋਈ ਕੀਮਤੀ ਮੂਰਤੀ ਕਹਿ ਲਓ ਜਾਂ ਕੋਈ ਕੀਮਤੀ ਉਹੋ ਜਿਹਾ ਅਸਥਾਨ ਬਣਾ ਦਿੰਦਾ ਜਿਹਨੂੰ ਲੋਕ ਦੇਖ ਕੇ ਅਤੇ ਆਪਣੇ ਮਨ ਪ੍ਰਚਾਵਾ ਕਰਦੇ ਨੇ, ਆਪਣੇ ਮਨ ਵਿੱਚ ਪ੍ਰਸੰਨ ਹੁੰਦੇ ਨੇ ਵੀ ਕਿੱਡਾ ਕੀਮਤੀ ਪੱਥਰ ਦਾ ਆਕਾਰ ਬਣਿਆ ਹੋਇਆ ਹੈ। ਸੋਨੇ ਦੀਆਂ ਖਾਨਾਂ ਨੇ, ਲੋਹੇ ਦੇ ਕਾਰ ਵਿਹਾਰ ਨੇ, ਸਿਰਜੇ ਕਿਤੇ ਗਏ, ਸਵਾਰਿਆ ਉਹ ਸੋਨਾ ਸੁਨਿਆਰ ਵੀਰ ਨੇ ਹੈ। ਲੋਹਾ ਸਿਰਜਿਆ ਕਿਤੇ ਗਿਆ, ਪਹਾੜਾਂ ਵਿੱਚੋਂ ਨਿਕਲਦਾ ਅਤੇ ਉਹ ਜਦੋਂ ਕਿਤੇ ਕਿਸੇ ਕਾਰੀਗਰ ਬੰਦੇ ਕੋਲ ਆਉਂਦਾ ਅਤੇ ਸਵਾਰਿਆ ਉੱਥੇ ਜਾਂਦਾ, ਲੋਹਾਰ ਵੀਰ ਉਹਨੂੰ ਸਵਾਰਦਾ ਕਹਿ ਲਓ। ਪਰ ਇੱਥੇ ਬਚਨ ਵਰਤੇ ਬਾਬਾ ਸੱਤਾ ਬਲਵੰਡ ਜੀ ਨੇ ਕਿ ਹੇ ਗੁਰੂ ਰਾਮਦਾਸ ਜੀ, ਤੈਨੂੰ ਪਰਮਾਤਮਾ ਨੇ ਐਸੀ ਕਿਰਪਾ ਕੀਤੀ ਹੈ ਕਿ ਤੈਨੂੰ ਸਿਰਜਿਆ ਵੀ ਪਰਮਾਤਮਾ ਨੇ ਹੈ ਔਰ ਤੈਨੂੰ ਸਵਾਰਿਆ ਵੀ ਉਸ ਪਰਮਾਤਮਾ ਨੇ ਹੈ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ, ਜਿਸ ਮਾਲਕ ਨੇ ਸਿਰਜਿਆ ਉਸੇ ਨੇ ਸਵਾਰਿਆ। ਪੂਰੀ ਹੋਈ ਕਰਾਮਾਤ, ਤੂੰ ਪੂਰੀ ਕਰਾਮਾਤ ਹੈ ਰੱਬ ਦੀ, ਆਪ ਸਿਰਜਨ ਹਾਰੈ ਧਾਰਿਆ। ਗੁਰੂ ਰਾਮਦਾਸ ਜੀ ਇਹ ਗੱਲ ਯਾਦ ਰੱਖਿਓ ਵੀ ਉਹ ਰੱਬ ਦੀ ਅਧੂਰੀ ਕਰਾਮਾਤ ਨਹੀਂ ਹੈ, ਉਹ ਰੱਬ ਦੀ ਪੂਰੀ ਕਰਾਮਾਤ ਹੈ ਅਤੇ ਸਿਰਜਣਹਾਰ ਪਰਮਾਤਮਾ ਨੇ ਆਪਣਾ ਆਪ ਵਿੱਚ ਟਿਕਾਇਆ ਹੋਇਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਸਿੱਖਾਂ ਅਤੇ ਸੰਗਤਾਂ ਨੇ ਗੁਰੂ ਰਾਮਦਾਸ ਜੀ ਨੂੰ ਪਾਰ ਬ੍ਰਹਮ ਜਾਣ ਕੇ ਨਮਸਕਾਰ ਕੀਤੀ ਹੈ। ਜੇ ਕਿਸੇ ਰੱਬ ਦੇ ਪਾਰ ਬ੍ਰਹਮ ਪਰਮਾਤਮਾ ਦੇ ਦਰਸ਼ਨ ਕਰਨੇ ਹੋਣ, ਉਹ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰੇ। ਅਟਲ ਅਥਾਹੋ ਅਤੋਲ, ਤੂੰ ਤੇਰਾ ਅੰਤ ਨ ਪਾਰਾ ਵਾਰਿਆ। ਹੇ ਗੁਰੂ ਰਾਮਦਾਸ ਜੀ, ਤੁਸੀਂ ਸਦੀਵੀ ਅਟਲ ਰਹਿਣ ਵਾਲੇ ਹੋ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਅਤੇ ਤੇਰੇ ਚਰਨਾਂ ਵਿੱਚ ਤੇ ਨਮਸਕਾਰ ਹੀ ਚੰਗੀ ਹੈ। ਇਹੋ ਜਿਹੀ ਮਹਾਨ ਆਤਮਾ ਦਾ ਪ੍ਰਕਾਸ਼, ਭਾਵ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼, ਚੂਨਾ ਮੰਡੀ ਲਾਹੌਰ ਦੀ ਧਰਤੀ 'ਤੇ ਮਾਤਾ ਦਇਆ ਕੌਰ ਜੀ ਦੀ ਕੁੱਖ ਤੋਂ, ਪਿਤਾ ਬਾਬਾ ਹਰਦਾਸ ਜੀ ਦੇ ਗ੍ਰਹਿ ਵਿਖੇ 1534 ਈਸਵੀ ਨੂੰ ਹੁੰਦਾ। ਬਾਣੀ ਦੇ ਬੋਲ ਨੇ, ਧੰਨ ਧੰਨ ਪਿਤਾ ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਨਿਆ ਮਾਈ। ਉਹ ਮਾਂ ਧੰਨ ਧੰਨ ਹੈ, ਉਹ ਪਿਤਾ ਧੰਨ ਹੈ, ਉਹ ਥਾਂ ਧੰਨ ਹੈ, ਉਹ ਕੁੱਲ ਧੰਨ ਹੈ ਜਿੱਥੇ ਗੁਰੂ ਦਾ ਪ੍ਰਕਾਸ਼ ਹੁੰਦਾ। ਬਚਪਨ ਵਿੱਚ ਹੀ ਮਾਂ ਬਾਪ ਨੇ ਜਿਹੋ ਦੇ ਆਪ ਰੱਬੀ ਗੁਣਾਂ ਦੇ ਧਾਰਨੀ ਸਨ ਅਤੇ ਬਚਪਨ ਦਾ ਨਾਮ ਭਾਈ ਜੇਠਾ ਦੀ ਰੱਖਿਆ। ਜੇਠੇ ਦਾ ਅਰਥ ਹੁੰਦਾ ਵੱਡਾ, ਬੜੇ ਪਿਆਰ ਨਾਲ ਨਾਂ ਰੱਖਿਆ। ਅਤੇ ਉਵੇਂ ਮਾਂ ਮਾਤਾ ਦਇਆ ਕੌਰ ਜੀ ਆਪਣੇ ਘਰ ਕਮਲਾਂ ਨਾਲ ਅਤੇ ਆਪਣੇ ਜੀਵਨ ਵਿੱਚੋਂ ਆਪਣੇ ਪੁੱਤ ਨੂੰ ਚੰਗੇ ਗੁਣ ਸਿਖਾ ਕੇ ਚਾਹੁੰਦੀ ਹੈ ਵੀ ਜੇ ਇਹਦਾ ਨਾਮ ਜੇਠਾ ਹੈ ਅਤੇ ਇਹ ਗੁਣਾਂ ਕਰਕੇ ਅਤੇ ਰੱਬੀ ਬਖਸ਼ਿਸ਼ ਲੈ ਕੇ ਕੱਲ੍ਹ ਸੱਚਮੁੱਚ ਹੀ ਉਹ ਰੱਬ ਦੀ ਨਜ਼ਰ ਵਿੱਚ ਵੱਡਾ ਪੁਰਖ ਬਣ ਜਾਏ। ਇਤਿਹਾਸ ਆਖਦਾ ਹੈ, 2 ਕੁ ਸਾਲ ਦਾ ਸਮਾਂ ਬਤੀਤ ਹੋ ਗਿਆ, ਇੱਕ ਰੱਬੀ ਭਾਣਾ ਵਾਪਰ ਗਿਆ, ਰੱਬ ਦੇ ਘਰੋਂ ਭਾਈ ਜੇਠਾ ਜੀ ਭਾਵ ਗੁਰੂ ਰਾਮਦਾਸ ਜੀ ਦੀ ਮਾਤਾ ਜੀ ਨੂੰ ਬੁਲਾਵਾ ਆ ਗਿਆ। ਘਰ ਵਿੱਚ ਮਾਂ ਦਾ ਸਰੀਰ ਪਿਆ, ਸਾਖ ਸੰਬੰਧੀ ਇਕੱਤਰ ਹੋਏ ਨੇ। ਬੜੀ ਇੱਕ ਬੱਚੇ ਦੀ ਜਿਵੇਂ ਭਾਵਨਾ ਹੁੰਦੀ ਹੈ, ਬੜੀ ਕੋਸ਼ਿਸ਼ ਕੀਤੀ ਬਚਪਨ ਵਿੱਚ ਬੁਲਾਉਣ ਦੀ। 2 ਸਾਲ ਦੀ ਕਰੀਬ ਉਮਰ ਹੈ, ਬਾਰ ਬਾਰ ਮਾਂ ਕਹਿ ਕੇ ਆਵਾਜ਼ ਮਾਰੀ, ਪਰ ਮਾਂ ਅੱਜ ਇਹ ਸੰਸਾਰ ਨੂੰ ਛੱਡ ਕੇ ਅਤੇ ਕਿਸੇ ਹੋਰ ਦੁਨੀਆ ਵਿੱਚ ਚਲੀ ਗਈ। ਆਖਰ ਪਿਤਾ ਨੇ ਆਪਣੀ ਗੋਦ ਵਿੱਚ ਬਿਠਾ ਕੇ ਮਾਂ ਵਾਲਾ ਵੀ ਨਿੱਘ ਦਿੱਤਾ ਅਤੇ ਇਹ ਸਾਰੀ ਬਾਤ ਸਮਝਾ ਦਿੱਤੀ, ਪੁੱਤ ਤੇਰੀ ਮਾਂ ਅਕਾਲ ਚਲਾਣਾ ਕਰ ਗਈ ਹੈ, ਆਪਣੀ ਜੀਵਨ ਯਾਤਰਾ ਪੂਰੀ ਕਰ ਗਈ ਹੈ। ਅਤੇ ਉਹ ਸਭ ਕੁਝ ਗੁਰੂ ਰਾਮਦਾਸ ਜੀ ਨੇ ਆਪਣੀਆਂ ਅੱਖਾਂ ਨਾਲ ਮਾਂ ਦੀ ਅੰਤਿਮ ਕਿਰਿਆਵਾਂ, ਸਰੀਰਕ ਸੰਭਾਲ ਕਿਰਿਆਵਾਂ ਵੇਖੀਆਂ। ਅਤੇ ਉਸ ਵੇਲੇ ਵੀ ਨਾਨੀ ਆਈ ਅਤੇ ਗੱਲ ਲਾ ਕੇ ਪਿਆਰ ਕੀਤਾ। ਹੁਣ ਇੱਕ ਨਾਨੀ ਸੁਨੇਹਾ ਲਾ ਕੇ ਤੁਰ ਗਈ, ਪਿਤਾ ਨੂੰ ਸੁਨੇਹਾ ਲਾ ਕੇ ਤੁਰ ਗਈ ਬਾਬਾ ਹਰਦਾਸ ਜੀ ਨੂੰ ਕਿ ਪੁੱਤ ਮਾਂ ਵਾਲਾ ਪਿਆਰ ਵੀ ਭਾਈ ਜੇਠੇ ਨੂੰ ਤੇਰੀ ਗੋਦ ਵਿੱਚੋਂ ਹੀ ਮਿਲੇ। ਹੁਣ ਬਾਬਾ ਹਰਦਾਸ ਜੀ ਦੁਕਾਨਦਾਰੀ ਕਰਦੇ ਨੇ, ਕਿਰਤਕਾਰੀ, ਅਤੇ ਨਾਲ ਨਾਲ ਆਪਣੇ ਪੁੱਤ ਨੂੰ ਪਿਤਾ ਵਾਲਾ ਪਿਆਰ ਵੀ ਦਿੰਦੇ ਹੈ, ਮਾਂ ਵਾਲਾ ਪਿਆਰ ਵੀ ਦਿੰਦੇ ਹੈ। ਬਚਪਨਾ ਬਤੀਤ ਹੁੰਦਾ ਜਾ ਰਿਹਾ, ਕੁਝ ਰੱਬੀ ਗੁਣ ਵੀ ਭਰੇ ਜਾ ਰਹੇ ਨੇ। ਅਤੇ 7 ਕੁ ਸਾਲ ਦੀ ਆਰਬਲਾ ਹੋਈ, ਰੱਬ ਨੂੰ ਸ਼ਾਇਦ ਇਵੇਂ ਮਨਜ਼ੂਰ ਹੋਵੇਗਾ, 7 ਸਾਲ ਦੀ ਉਮਰ ਹੋਈ, ਰੱਬ ਦੇ ਘਰ ਵਿੱਚੋਂ ਅੱਜ ਪਿਤਾ ਨੂੰ ਵੀ ਬੁਲਾਵਾ ਆ ਗਿਆ। ਅਤੇ ਬਾਬਾ ਜਿਹੜੇ ਹਰਦਾਸ ਜੀ ਨੇ ਅੱਜ ਅੰਮ੍ਰਿਤ ਵੇਲੇ ਸਵੇਰ ਵੇਲੇ ਅੱਗੇ ਉੱਠਦੇ ਸਨ, ਭਾਈ ਜੇਠਾ ਜੀ ਨੂੰ ਉਠਾਉਂਦੇ ਸਨ, ਅੱਜ ਦਿਨ ਚੜ੍ਹ ਗਿਆ, ਭਾਈ ਜੇਠਾ ਜੀ ਉੱਠ ਖਲੋਤੇ, ਵੇਖਿਆ ਅੱਜ ਮੇਰਾ ਪਿਤਾ ਉੱਠਿਆ ਨਹੀਂ। ਮਨ ਵਿੱਚ ਵਿਚਾਰ ਬਣਾਇਆ, 7 ਸਾਲ ਦੀ ਉਮਰ ਹੈ, ਵੀ ਸ਼ਾਇਦ ਅੱਜ ਕੰਮ ਤੋਂ ਬਹੁਤੇ ਥੱਕੇ ਹੋਣਗੇ। ਅਤੇ ਕੋਲ ਹੋ ਕੇ ਵਾਰ ਵਾਰ ਆਵਾਜ਼ ਮਾਰਦੇ, ਪਿਤਾ ਜੀ ਅੱਗੇ ਤੁਸੀਂ ਰੋਜ਼ਾਨਾ ਮੈਨੂੰ ਉਠਾਉਂਦੇ ਹੋ, ਅੱਜ ਮੈਂ ਤੁਹਾਨੂੰ ਉਠਾਉਣ ਦੀ ਕੋਸ਼ਿਸ਼ ਕਰ ਰਿਹਾ। ਪਹਿਲਾਂ ਪੈਰਾਂ ਵਾਲੇ ਪਾਸੇ ਖਲੋ ਕੇ ਅਤੇ ਆਪਣੇ ਪਿਤਾ ਦੇ ਕਰ ਚਰਨਾਂ ਨੂੰ ਹੱਥ ਲਾ ਕੇ ਉਠਾਉਣ ਦੀ, ਬੁਲਾਉਣ ਦੀ ਕੋਸ਼ਿਸ਼ ਕੀਤੀ, ਪਿਤਾ ਨਹੀਂ ਬੋਲਿਆ। ਫਿਰ ਕੋਲ ਹੋ ਕੇ ਕੋਸ਼ਿਸ਼ ਕੀਤੀ, ਆਖਰ ਪਤਾ ਲੱਗ ਗਿਆ ਕਿ ਪਿਤਾ ਜੀ ਨੂੰ ਵੀ ਰੱਬੀ ਘਰ ਵਿੱਚੋਂ ਬੁਲਾਵਾ ਆ ਗਿਆ। 7 ਸਾਲ ਦੀ ਉਮਰ ਹੈ, ਆਂਢ ਗੁਆਂਢ ਦੇ ਲੋਕ ਇਕੱਤਰ ਹੋ ਗਏ, ਸਾਖ ਸੰਬੰਧੀ ਵੀ ਆ ਗਏ। ਪਤਾ ਲੱਗ ਗਿਆ ਕਿ ਪਹਿਲਾਂ ਮਾਂ ਚਲੀ ਗਈ, ਅੱਖਾਂ ਨਾਲ ਵੇਖਿਆ ਸੀ, ਅੱਜ ਪਿਤਾ ਜੀ ਵੀ ਅਕਾਲ ਚਲਾਣਾ ਕਰ ਗਏ। ਬਾਹਰੀ ਅੱਖ ਨਾਲ ਵੇਖੋ ਅਤੇ ਅੱਜ ਗੁਰੂ ਰਾਮਦਾਸ ਜੀ ਭਾਈ ਜੇਠਾ ਜੀ 7 ਸਾਲ ਦੀ ਉਮਰ ਵਿੱਚ ਇੱਕ ਅਨਾਥ ਬੱਚਾ, ਇੱਕ ਯਤੀਮ ਹੋ ਗਏ ਮਾਂ ਬਾਪ ਤੋਂ ਬਿਨਾਂ। ਨਾਨੀ ਫਿਰ ਆਈ ਹੈ, ਆਪਣੀ ਧੀ ਦੀ ਨਿਸ਼ਾਨੀ ਆਪਣੇ ਦੋਤਰੇ ਨੂੰ ਆਪਣੀ ਗੋਦ ਵਿੱਚ ਬਿਠਾਉਂਦੀ ਹੈ। ਪਿਤਾ ਦੀਆਂ ਅੰਤਿਮ ਕਿਰਿਆਵਾਂ ਭਾਈ ਜੇਠਾ ਜੀ ਨੇ ਆਪਣੀਆਂ ਅੱਖਾਂ ਨਾਲ ਵੇਖੀਆਂ। ਇਹ ਕੁਦਰਤੀ ਬਾਤ ਹੈ, ਇਹ ਦੁਨੀਆ ਦਾ ਦਸਤੂਰ ਵੀ ਰਿਹਾ ਕਿ ਜਦੋਂ ਕਿਸੇ 'ਤੇ ਇੱਕ ਬਿਪਤਾ ਬਣੀ ਹੋਵੇ ਨਾ, ਉਹਨੂੰ ਸਹਾਰਾ ਬਹੁਤ ਲੋਕ ਘੱਟ ਦਿੰਦੇ ਨੇ, ਬਲਕਿ ਉਹਨੂੰ ਹੋਰ ਦਬਾਉਣ ਦੀ ਕੋਸ਼ਿਸ਼ ਕਰਦੇ ਨੇ। ਇਹ ਗੱਲ ਗੁਰੂ ਰਾਮਦਾਸ ਜੀ ਦੇ ਜੀਵਨ ਵਿੱਚ ਲਿਖੀ ਹੋਈ ਹੈ ਕਿ ਜਦੋਂ ਮਾਂ ਬਾਪ ਅਕਾਲ ਚਲਾਣਾ ਕਰ ਗਏ ਅਤੇ ਸਾਖ ਸੰਬੰਧੀਆਂ ਨੇ, ਚਾਚੇ ਤਾਏ ਜਾਂ ਸ਼ਰੀਕੇ ਕਬੀਲੇ ਵਾਲਿਆਂ ਨੇ ਆਪਣੇ ਨਾਲ ਗਲ ਨਾਲ ਲਾ ਕੇ ਪਿਆਰ ਦੇਣ ਦੀ ਬਜਾਏ, ਅਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਨੂੰ ਬਚਪਨ ਵਿੱਚ ਉਹ ਨਿਰਾਦਰ ਕਰਦੇ ਰਹੇ, ਉਹ ਦੁਰਕਾਰਦੇ ਰਹੇ, ਉਹਨਾਂ ਕਿਸੇ ਤਰ੍ਹਾਂ ਦਾ ਕੋਈ ਪ੍ਰੇਮ ਭਾਵ ਵਾਲੀ ਬਿਰਤੀ ਪੈਦਾ ਨਹੀਂ ਕੀਤੀ। ਇੱਕ ਨਾਨੀ ਹੈ ਅਤੇ ਜਿਹੜੇ ਆਪਣੇ ਗਲ ਨਾਲ ਲਾ ਕੇ ਆਪਣੇ ਦੋਤਰੇ ਨੂੰ, ਅਤੇ ਉਹ ਚਾਹੁੰਦੀ ਹੈ ਵੀ ਇਹਨੂੰ ਮਾਂ ਬਾਪ ਦਾ ਦੁੱਖ ਭੁਲਾ ਸਕਾਂ, ਕੋਸ਼ਿਸ਼ ਕਰਦੀ ਹੈ। ਇੱਕ ਘਰ ਵਿਹਾਰ ਕਰਦੇ ਨੇ, ਹੁਣ ਗੁਜ਼ਰਾਉਣ ਵਾਸਤੇ ਵੀ ਕੁਝ ਚਾਹੀਦਾ। ਮਾਂ ਨਾਨੀ ਭੁੱਜੇ ਹੋਏ ਛੋਲੇ, ਚਨੇ ਆਦਿਕ ਜਾਂ ਹੋਰ ਕੁਝ ਛਕਣ ਵਾਲਾ ਪਦਾਰਥ, ਉਹਨੂੰ ਲੂਣ ਮਿਰਚ ਆਦਿਕ ਲਾ ਕੇ ਘੁੰਗਣੀਆਂ ਬਣਾ ਕੇ, ਛੋਲਿਆਂ ਨੂੰ ਉਬਾਲ ਕੇ ਅਤੇ ਉਹਨੂੰ ਲੂਣ ਮਿਰਚ ਲਾ ਕੇ ਘੁੰਗਣੀਆਂ ਬਣਾ ਕੇ ਦਿੰਦੀ ਹੈ। ਅਤੇ ਵਚਨ ਆਖਦੀ ਹੈ ਵੀ ਪੁੱਤ ਤੂੰ ਆ ਲਾਹੌਰ ਦੀਆਂ ਕੁਛ ਗਲੀਆਂ ਵਿੱਚ ਜਾ ਕੇ ਆਵਾਜ਼ ਲਾ ਕੇ ਅਤੇ ਘੁੰਗਣੀਆਂ ਵੇਚ ਆਇਆ ਕਰ, ਅਤੇ ਆਪਣਾ ਗੁਜ਼ਰਾਨ ਚੱਲੇਗਾ। ਕੁਝ ਦਿਨ ਮਾਂ ਨੇ ਘੁੰਗਣੀਆਂ ਬਣਾ ਕੇ ਦਿੱਤੀਆਂ ਅਤੇ ਭਾਈ ਜੇਠਾ ਜੀ 7 ਸਾਲ ਦੀ ਉਮਰ ਹੈ, ਸਿਰ 'ਤੇ ਟੋਕਰੀ ਰੱਖ ਕੇ ਕੁੰਗਨੀਆਂ ਵਾਲੀ ਜਿਵੇਂ ਜਿਵੇਂ ਮਾਂ ਨੇ ਦੱਸਿਆ ਅਤੇ ਉਵੇਂ ਉਵੇਂ ਜਾ ਕੇ ਵੇਚਦੇ ਹੈ, ਲਿਆ ਕੇ ਕੁਝ ਪੈਸੇ ਕੁਝ ਟਕੇ ਕਹਿ ਲਓ ਨਾਨੀ ਮਾਂ ਕੋਲ ਦਿੰਦੇ ਹੈ, ਇਵੇਂ ਗੁਜਰਾਨ ਚੱਲਦਾ ਪਿਆ। ਪਰ ਇੱਕ ਵਕਤ ਆਇਆ, ਇਤਿਹਾਸ ਵਿੱਚ ਲਿਖਿਆ ਹੈ ਕਿ ਸ਼ਰੀਕੇ ਕਬੀਲੇ ਵਾਲਿਆਂ ਬਹੁਤ ਈਰਖਾ ਕੀਤੀ, ਕਈ ਵਾਰ ਬੋਲ ਕਬੋਲ ਬੋਲੇ। ਆਖਿਰ ਨਾਨੀ ਮਾਂ ਨੇ ਵਿਚਾਰ ਬਣਾ ਲਿਆ, ਕਿਉਂ ਨਾ ਲਾਹੌਰ ਦੀ ਧਰਤੀ 'ਤੇ ਰਹਿਣ ਦੀ ਬਜਾਏ, ਚੂਨਾ ਮੰਡੀ ਲਾਹੌਰ ਰਹਿਣ ਦੀ ਬਜਾਏ ਆਪਣੇ ਨਗਰ ਪਿੰਡ ਬਾਸਰ ਕੇ ਲੈ ਜਾਵਾਂ। ਅੱਜ ਨਾਨੀ ਮਾਂ ਨੇ ਜਿੰਨੇ ਕੁ ਕੱਪੜੇ ਸਨ ਉਹ ਸੰਭਾਲ ਕੇ ਪਾ ਲਏ, ਆਪਣੇ ਦੋਹਤਰੇ ਦੀ ਉਂਗਲ ਪਕੜੀ ਹੈ ਅਤੇ ਬਚਨ ਆਖਿਆ, ਪੁੱਤ ਆਪਾਂ ਪਿੰਡ ਬਾਸਰ ਕੇ ਚੱਲਣਾ। ਉਹ ਬੂਹਾ ਬੰਦ ਕਰ ਦਿੱਤਾ, ਉਹਨੂੰ ਮਾਨੋ ਜਿੰਦਰਾ ਲਾ ਦਿੱਤਾ, ਦੁਕਾਨ ਨੂੰ ਵੀ ਤਾਲਾ ਲੱਗਿਆ ਹੋਇਆ ਅਤੇ ਕੱਪੜੇ ਪਾ ਕੇ ਆਪਣੇ ਬੋਝੇ ਅੰਦਰ, ਆਪਣੇ ਝੋਲੇ ਅੰਦਰ ਕਹਿ ਲਓ, ਅਤੇ ਉਹ ਤੁਰੇ ਜਾ ਰਹੇ ਨੇ। ਤੁਰਨ ਲੱਗਿਆ ਨਾਨੀ ਮਾਂ ਨੂੰ ਇਹ ਸ਼ਬਦ ਪੁੱਛੇ, ਮਾਂ ਅੱਜ ਇਹ ਘਰ ਨੂੰ ਜਿੰਦਰਾ ਲੱਗ ਗਿਆ ਅਤੇ ਖੁੱਲ੍ਹੇਗਾ ਕਦੋਂ? ਉਸ ਵੇਲੇ ਨਾਨੀ ਨੇ ਮਾਨੋ ਰੱਬ ਅੱਗੇ ਹਿਰਦੇ ਵਿੱਚੋਂ ਪੁਕਾਰ ਕਰਕੇ ਬੋਲ ਕਹੇ ਸਨ ਕਿ ਕਹਿਣ ਲੱਗੀ, ਪੁੱਤ ਇਹ ਰੱਬ ਜਾਣਦਾ, ਜਿਹਨੇ ਇਹ ਜਿੰਦਰਾ ਲਵਾਇਆ, ਜਿਹਨੇ ਇਹ ਕੁੰਡਾ ਬੰਦ ਕੀਤਾ, ਉਹਦੀ ਕਿਰਪਾ ਨਾਲ ਹੀ ਕਦੇ ਇਹਨੇ ਖੁੱਲ੍ਹਣਾ। ਆਖਿਰ ਕਦਮ ਦਰ ਕਦਮ ਪਿੰਡਾਂ ਤੈਅ ਕਰਦਿਆਂ ਪਿੰਡ ਬਾਸਰ ਕੇ ਦੀ ਧਰਤੀ 'ਤੇ ਆ ਗਏ। ਹੁਣ ਨਾਨੀ ਮਾਂ ਇੱਥੇ ਵੀ ਆਪਣੇ ਦੋਹਤਰੇ ਨੂੰ ਬੜਾ ਪਿਆਰ ਕਰਦਿਆਂ ਅਤੇ ਗੁਜਰਾਨ ਦੇ ਲਈ ਉਹੀ ਕਿਰਤਕਾਰ ਘੁੰਗਣੀਆਂ ਬਣਾ ਕੇ ਦਿੰਦੀ ਹੈ ਅਤੇ ਭਾਈ ਜੇਠਾ ਦੀ ਗਲੀਆਂ ਵਿੱਚ ਜਾ ਕੇ ਆਵਾਜ਼ ਦੇ ਕੇ ਅਤੇ ਘੁੰਗਣੀਆਂ ਵੇਚ ਕੇ ਅਤੇ ਆਪਣੇ ਪੇਟ ਦੀ ਭੁੱਖ ਮਿਟਾਉਂਦੇ ਨੇ। ਦੋ ਵੇਲੇ ਦਾ ਪ੍ਰਸ਼ਾਦ ਪਾਣੀ ਮਿਲਦਾ ਹੈ, ਪਰ ਨਾਲ ਨਾਲ ਨਾਨੀ ਮਾਂ ਧਰਮ ਦੇ ਰੱਬੀ ਗੁਣ ਉਹ ਭਾਈ ਜੇਠਾ ਆਪਣੇ ਦੋਹਤਰੇ ਦੇ ਜੀਵਨ ਵਿੱਚ ਭਰ ਰਹੇ ਨੇ, ਉਹਨੂੰ ਰੱਬ ਦਾ ਆਸਰਾ ਲੈਣ ਦੀ ਜਾਚ ਸਿਖਾ ਰਹੇ ਨੇ। ਇੱਕ ਦਿਨ ਵਕਤ ਆਇਆ, ਇਤਿਹਾਸ ਨੇ ਆਖਿਆ, ਗੱਥ ਹੈ ਵੀ ਅੱਜ ਘੁੰਗਣੀਆਂ ਬਣਾ ਕੇ ਦਿੱਤੀਆਂ, ਰੋਜ਼ਾਨਾ ਦੀ ਤਰ੍ਹਾਂ ਗਏ ਅਤੇ ਉਹ ਘੁੰਗਣੀਆਂ ਬਹੁਤ ਜਲਦੀ ਦੇ ਕੇ ਅਤੇ ਅੱਜ ਬਹੁਤ ਜਲਦੀ ਵਾਪਸ ਪਰਤ ਆਏ। ਨਾਨੀ ਮਾਂ ਨੇ ਵੇਖਿਆ ਵੀ ਛਾਬੜੀ ਵੀ ਖਾਲੀ ਹੈ ਅਤੇ ਅੱਜ ਜਲਦੀ ਵੀ ਬਹੁਤ ਆ ਗਏ। ਬੜੇ ਪਿਆਰ ਨਾਲ ਪੁੱਛਿਆ, ਕਹਿਣ ਲੱਗੀ, ਪੁੱਤ ਅੱਜ ਇੰਨੀ ਜਲਦੀ ਘੁੰਗਣੀਆਂ ਵੇਚ ਕੇ ਆ ਗਏ ਹੋ, ਅੱਜ ਕੀ ਵੱਟਿਆ? ਅਤੇ ਉੱਥੇ ਬਚਨ ਆਖੀ, ਕਹਿਣ ਲੱਗੇ, ਮਾਂ ਜੋ ਅੱਜ ਮੈਂ ਖੱਟਿਆ ਅਤੇ ਵੱਟਿਆ ਨਾ, ਅੱਜ ਵਾਂਗੂ ਮੈਨੂੰ ਪਹਿਲਾਂ ਕਦੀ ਮਾਇਆ ਨਹੀਂ ਮਿਲੀ, ਜਿੰਨਾ ਕੁਝ ਪਦਾਰਥ ਅੱਜ ਮਿਲੇ ਹੈ। ਪੁੱਛਿਆ, ਅੱਜ ਕੌਣ ਗਾਹਕ ਹੋ ਗਿਆ? ਅਤੇ ਸ਼ਬਦ ਵਰਤੇ ਸਨ, ਕਹਿਣ ਲੱਗੇ, ਨਾਨੀ ਮਾਂ ਅੱਜ ਮੈਂ ਸਿਰ 'ਤੇ ਛਾਬੜੀ ਚੁੱਕ ਕੇ ਜਦੋਂ ਘੁੰਗਣੀਆਂ ਵੇਚਣ ਤੁਰਿਆ ਸਾਂ, ਰੋਜ਼ਾਨਾ ਦੀ ਤਰ੍ਹਾਂ ਆਵਾਜ਼ ਲਾ ਰਿਹਾ ਸਾਂ ਅਤੇ ਮੇਰੇ ਕੰਨਾਂ ਵਿੱਚ ਇੱਕ ਆਵਾਜ਼ ਪਈ, ਉਹ ਪੁੱਤਰਾ ਭੁੱਖ ਲੱਗੀ ਹੈ ਅਤੇ ਮੈਨੂੰ ਕੁਝ ਛਕਣ ਵਾਸਤੇ ਘੁੰਗਣੀਆਂ ਦੇ। ਮੈਂ ਧਿਆਨ ਨਾਲ ਇਹ ਸ਼ਬਦ ਸੁਣਿਆ, ਦੁਬਾਰਾ ਫਿਰ ਆਵਾਜ਼ ਆਈ, ਮੈਂ ਕਦਮ ਰੋਕੇ ਨੇ ਕਿ ਪੁੱਤਰਾ ਮੈਂ ਤੈਨੂੰ ਕਹਿ ਰਿਹਾ, ਤੂੰ ਸਿਰ 'ਤੇ ਘੁੰਗਣੀਆਂ ਵਾਲੀ ਟੋਕਰੀ ਛਾਬੜੀ ਚੁੱਕੀ ਹੈ, ਮੈਨੂੰ ਘੁੰਗਣੀਆਂ ਦੇ ਬਹੁਤ ਭੁੱਖ ਲੱਗੀ ਹੈ। ਜਦੋਂ ਮੈਂ ਪਿੱਛੇ ਭੌਂਕ ਕੇ ਵੇਖਿਆ ਤਾਂ ਇੱਕ ਫਕੀਰ ਹੈ, ਇੱਕ ਰੱਬ ਦਾ ਦਰਵੇਸ਼ ਹੈ, ਉਹ ਬਿਰਧ ਅਵਸਥਾ ਹੈ ਅਤੇ ਉਹ ਘੁੰਗਣੀਆਂ ਮੰਗ ਰਿਹਾ। ਮੈਂ ਕੋਲ ਆਇਆ ਅਤੇ ਮੈਂ ਆਖਿਆ, ਬਜ਼ੁਰਗੋ ਫਕੀਰ ਸਾਈਂ, ਕਰ ਆਪਣਾ ਤੂੰ ਆਪਣੇ ਹੱਥ ਕਰ, ਮੈਂ ਤੈਨੂੰ ਛਕਣ ਵਾਸਤੇ ਘੁੰਗਣੀਆਂ ਦੇਵਾਂ। ਅਤੇ ਉਹਨੇ ਅੱਗੋਂ ਬਚਨ ਆਖਿਆ ਸੀ, ਕਹਿਣ ਲੱਗੇ, ਪੁੱਤਰਾ ਭੁੱਖ ਵੀ ਲੱਗੀ ਹੈ ਪਰ ਮੇਰੀ ਜੇਬ ਵਿੱਚ ਕੋਈ ਟਕਾ ਨਹੀਂ ਹੈ, ਕੋਈ ਪੈਸਾ ਨਹੀਂ ਹੈ ਅਤੇ ਇਸ ਕਾਰਨ ਮੈਂ ਤੈਨੂੰ ਕੁਛ ਦੇ ਨਹੀਂ ਸਕਦਾ। ਉੱਥੇ ਬਚਨ ਆਖੀ, ਕਹਿਣ ਲੱਗੇ, ਜੋ ਕੁਛ ਤੁਸੀਂ ਦਿੱਤਾ ਮੈਨੂੰ ਅੱਜ ਤੱਕ ਕਿਸੇ ਨੇ ਨਹੀਂ ਦਿੱਤਾ। ਮਾਂ ਬਾਪ ਅਕਾਲ ਚਲਾਣਾ ਕਰ ਗਏ, ਮਾਂ ਬਾਪ ਤੋਂ ਬਾਅਦ ਕਿਸੇ ਨੇ ਆਪਣੀ ਰਸਨਾ ਤੋਂ, ਇੱਕ ਨਾਨੀ ਤੋਂ ਬਗੈਰ ਕਿਸੇ ਦੂਜੇ ਨੇ ਪੁੱਤ ਸ਼ਬਦ ਨਹੀਂ ਵਰਤਿਆ, ਬਲਕਿ ਮੈਂ ਤਾਂ ਬੱਚਿਆਂ ਨਾਲ ਖੇਡਣ ਵੀ ਜਾਂਦਾ ਅਤੇ ਕਈ ਵਾਰੀ ਘਰਾਂ ਦੀਆਂ ਜਿਹੜੇ ਬੱਚੇ ਨੇ ਅਤੇ ਉਹਨਾਂ ਦੀਆਂ ਮਾਵਾਂ ਆਉਂਦੀਆਂ ਅਤੇ ਬੱਚਿਆਂ ਦੀ ਬਾਂਹ ਪਕੜ ਕੇ ਲੈ ਜਾਂਦੀਆਂ ਅਤੇ ਉਹ ਵੀ ਸ਼ਬਦ ਕਹਿ ਦਿੰਦੀਆਂ ਵੀ ਇਹ ਜੇਠਾ ਹੈ ਨਾ ਜਿਹੜਾ, ਇਹਦੇ ਚੰਗੇ ਕਰਮ ਨਹੀਂ ਹੈ, ਇਹ ਜੇਠਾ ਜਿਹੜਾ ਅਭਾਗ ਹੈ, ਇਹ ਇਹੋ ਜਿਹਾ ਘਰ ਵਿੱਚ ਜਨਮਿਆ, ਇਹਨੇ ਆਪਣੇ ਮਾਂ ਬਾਪ ਖਾ ਲਏ ਨੇ, ਮੇਰੇ ਨਾਲ ਤਾਂ ਮੇਰੇ ਸਾਥੀ ਬੱਚੇ ਵੀ ਖੇਡਦੇ ਨਹੀਂ, ਜਾਂ ਉਹਨਾਂ ਦੇ ਮਾਂ ਬਾਪ ਨਹੀਂ ਖੇਡਣ ਦਿੰਦੇ, ਕਦੀ ਕਿਸੇ ਮੈਨੂੰ ਗੱਲ ਨਾਲ ਨਹੀਂ ਲਾਇਆ, ਪੁੱਤ ਸ਼ਬਦ ਨਹੀਂ ਵਰਤਿਆ, ਅਤੇ ਅੱਜ ਪੁੱਤ ਸ਼ਬਦ ਵਰਤਿਆ, ਕੋਈ ਗੱਲ ਨਹੀਂ, ਤੁਸੀਂ ਘੁੰਗਣੀਆਂ ਛਕੋ। ਇੱਕ ਬੁੱਕ ਭਰ ਕੇ ਉਹਦੇ ਹੱਥਾਂ ਵਿੱਚ ਪਾਇਆ ਅਤੇ ਉਹਨੇ ਘੁੰਗਣੀਆਂ ਛੱਕ ਕੇ ਆਖੇ ਵੀ ਭੁੱਖ ਹੋਰ ਲੱਗੀ ਹੈ। ਹੋਰ ਦੋ ਬੁੱਕ ਭਰ ਕੇ ਪਾਏ, ਉਸ ਫਕੀਰ ਨੇ ਛੱਕ ਕੇ ਬਚਨ ਆਖਿਆ ਵੀ ਹੋਰ ਭੁੱਖ ਲੱਗੀ ਹੈ, ਅਤੇ ਆਖਰ ਨਾਨੀ ਮਾਂ ਮੈਂ ਕਹਿ ਦਿੱਤਾ ਤੂੰ ਆਪਣਾ ਪੱਲਾ ਕਰ ਬਾਪੂ, ਕੋਈ ਗੱਲ ਨਹੀਂ। ਅਤੇ ਮੈਂ ਉਹ ਪੱਲੇ ਵਿੱਚ ਹੀ ਸਾਰਾ ਜਿਹੜਾ ਘੁੰਗਣੀਆਂ ਦੀ ਛਾਬੜੀ ਸੀ ਉਹ ਉਲਟਾ ਦਿੱਤੀ ਅਤੇ ਉਹਨੇ ਇੱਕ ਅਸੀਸ ਦਿੱਤੀ ਸੀ, ਕਹਿਣ ਲੱਗਿਆ ਪੁੱਤਰਾ ਰੱਬ ਤੇਰੇ 'ਤੇ ਇੰਨੀ ਕਿਰਪਾ ਕਰੇ, ਤੇਰੇ ਖਜ਼ਾਨੇ ਕਦੀ ਮੁੱਕਣਗੇ ਨਹੀਂ, ਅੱਜ ਤੂੰ ਮੇਰੀ ਭੁੱਖ ਮਿਟਾਈ ਹੈ ਅਤੇ ਤੇਰੇ 'ਤੇ ਰੱਬ ਦੀ ਕਿਰਪਾ ਰਹੇਗੀ, ਤੂੰ ਬੇਅੰਤ ਆਉਣ ਵਾਲੇ ਸਮਿਆਂ ਦੇ ਅੰਦਰ ਤਨ ਮਨ ਦੀ ਭੁੱਖ ਮਿਟਾ ਦਿਆ ਕਰੇਗਾ। ਇਹੋ ਜਿਹੀਆਂ ਅਸੀਸਾਂ ਦੇ ਦਿੱਤੀਆਂ ਅਤੇ ਨਾਨੀ ਮਾਂ ਨੂੰ ਆਖਿਆ ਨਾਨੀ ਮਾਂ ਅੱਜ ਮੈਂ ਪੈਸੇ 'ਤੇ ਨਹੀਂ ਲੈ ਕੇ ਆਇਆ, ਪਰ ਅੱਜ ਮੈਂ ਇਹ ਅਸੀਸਾਂ ਲੈ ਕੇ ਆਇਆ। ਅਤੇ ਉਸ ਵੇਲੇ ਇਤਿਹਾਸ ਆਖਦਾ ਨਾਨੀ ਨੇ ਵੀ ਆਪਣੇ ਸੀਨੇ ਨਾਲ ਲਾ ਕੇ ਆਪਣੇ ਦੋਤਰੇ ਨੂੰ ਅਤੇ ਆਪਣੇ ਤੁਰ ਅੰਦਰੋਂ ਹੀ ਇੱਕ ਮਨ ਨੂੰ ਅਰਦਾਸ ਕੀਤੀ, ਇਹ ਪਰਮਾਤਮਾ ਤੂੰ ਮੇਰੇ ਦੋਤਰੇ ਪੁੱਤ ਨੂੰ ਦਿਲ ਬਾਦਸ਼ਾਹਾਂ ਵਰਗਾ ਦਿੱਤਾ, ਇਹਦੇ ਹੱਥ ਵਿੱਚੋਂ ਦਾਨ ਕਰਨ ਦੀ ਬੜੀ ਸਮਰੱਥ ਹੈ, ਪਰ ਇਹਦੇ ਘਰ ਖਜ਼ਾਨਾ ਨਹੀਂ ਹੈ। ਜੇ ਐਡਾ ਵੱਡਾ ਦਿਲ ਦਿੱਤਾ, ਐਡੇ ਵੱਡੇ ਦਇਆ ਕਰਨ ਦੀ, ਦਾਨ ਕਰਨ ਦੀ ਬਿਰਤੀ ਦਿੱਤੀ ਹੈ, ਅਤੇ ਇੱਕ ਕਿਰਪਾ ਕਰ ਦਵੀਂ, ਇਹਦੇ ਦਿਲ ਦਾ ਜਿਹੜਾ ਐਡਾ ਵਿਸ਼ਾਲ ਹੈ, ਇਹਦੇ ਖਜ਼ਾਨੇ ਵੀ ਇਹਨੇ ਭਰ ਕੇ ਰੱਖੀ, ਇਹ ਵੰਡਦਾ ਰਹੇ ਪਰ ਇਹਦੇ ਦਰ ਕਦੇ ਖਜ਼ਾਨਾ ਨਾ ਮੁੱਕੇ। ਇਹ ਕੀਤੀ ਹੋਈ ਅਰਦਾਸ ਹੀ ਅੱਜ ਮਾਨੋ ਗੁਰੂ ਰਾਮਦਾਸ ਜੀ ਦੇ ਦਰ 'ਤੇ ਕਲਾ ਵਰਤਾ ਰਹੀ ਹੈ। ਆਪਾਂ ਅੰਮ੍ਰਿਤ ਬਾਣੀ ਵਿੱਚ ਕਿੰਨੇ ਵਾਲੀ ਬੋਲ, ਮੇਰਾ ਖਿਆਲ ਹੈ ਵੀ ਦੁਨੀਆ ਭਰ ਵਿੱਚੋਂ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਜੁੜਨ ਵਾਲਾ ਹਰ ਗਰੀਬ ਅਮੀਰ ਅਨਪੜ੍ਹ ਪੜ੍ਹਿਆ ਲਿਖਿਆ ਇੱਕ ਅਰਦਾਸ ਬਹੁਤ ਵਾਰੀ ਕਰਦਾ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੈ ਵਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁੱਤ ਦਾਰਾ ਸੁਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ। ਹਰ ਅਮੀਰ ਗਰੀਬ ਅਰਦਾਸ ਕਰਦਾ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮੈਨੂੰ ਆਪਣੇ ਚਰਨਾਂ ਵਿੱਚ ਰੱਖ ਲੈ, ਮੈਨੂੰ ਥਾਂ ਬਖਸ਼ ਦੇ। ਇਹੋ ਦੀ ਮੰਗ ਸ਼ਾਇਦ ਉਹ ਨਾਨੀ ਮਾਂ ਦੇ ਹਿਰਦੇ ਵਿੱਚੋਂ ਕੀਤੀਆਂ ਅਰਦਾਸਾਂ ਨੂੰ ਹੀ ਉਸ ਰੱਬ ਨੇ ਭਾਗ ਲਾ ਦਿੱਤਾ। ਫਿਰ ਬੇਨਤੀ ਕਰਾਂ, ਸਮੇਂ ਨਾਲ ਇੱਕ ਹੋਰ ਕਿਰਪਾ ਵਾਪਰੀ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਗੋਇੰਦਵਾਲ ਸਾਹਿਬ ਵਸਾਇਆ। ਮੈਂ ਸੰਖੇਪ ਕਾਹੇ ਨੁਕਤਾ ਸਮਝਣ ਵਾਲਾ, ਜਦੋਂ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਹੋਇਆ ਉਸ ਵੇਲੇ ਗੁਰਤਾ ਗੱਦੀ 'ਤੇ ਬਿਰਾਜਮਾਨ ਗੁਰੂ ਅੰਗਦ ਸਾਹਿਬ ਨੇ, ਗੁਰੂ ਅੰਗਦ ਸਾਹਿਬ ਦੀ ਸੇਵਾ ਵਿੱਚ ਜਾਂਦੇ ਨੇ ਹਜੇ ਬਾਬਾ ਅਮਰਦਾਸ ਜੀ। ਗੁਰੂ ਅਮਰਦਾਸ ਜੀ ਦਾ ਨਗਰ ਹੈ ਉਹ ਵਾਸਰ ਕੇ ਹੈ, ਜਿਹੜਾ ਨਾਨਕਾ ਪਿੰਡ ਹੈ ਗੁਰੂ ਰਾਮਦਾਸ ਜੀ ਦਾ। ਅਤੇ ਹੁਣ ਕਿਰਪਾ ਵਰਤੀ ਕਿ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਮਿਲੀ, ਉਹਨਾਂ ਗੋਇੰਦਵਾਲ ਸਾਹਿਬ ਵਸਾਇਆ, ਅਤੇ ਬਹੁਤ ਲੋਕ ਬਾਸਰ ਕੇ ਤੋਂ ਉੱਠ ਕੇ ਗੋਇੰਦਵਾਲ ਸਾਹਿਬ ਗਏ ਸਨ। ਨਾਨੀ ਮਾਂ ਨੇ ਵੀ ਮਨ 'ਚ ਵਿਚਾਰ ਬਣਾ ਕੇ ਕਿ ਗੁਰੂ ਦਰ 'ਤੇ ਇੱਕ ਤਾਂ ਕਿਰਤਕਾਰ ਮਿਲੇਗੀ ਸੰਗਤਾਂ ਆਉਂਦੀਆਂ, ਦੂਜਾ ਗੁਰੂ ਦਰ ਸੇਵਾ ਸਿਮਰਨ ਕਰਕੇ ਆਪਣੇ ਜੀਵਨ ਨੂੰ ਸਫਲ ਕਰਾਂਗੇ। ਇਸ ਕਾਰਨ ਨਾਨੀ ਮਾਂ ਵੀ ਆਪਣੇ ਦੋਤਰੇ ਨੂੰ ਲੈ ਕੇ ਅਤੇ ਉਹ ਗੁਰੂ ਅਮਰਦਾਸ ਜੀ ਦੇ ਦਰ ਗੋਇੰਦਵਾਲ ਸਾਹਿਬ ਆ ਗਈ। ਹੁਣ ਇੱਥੇ ਦੋ ਗੱਲਾਂ ਨੇ, ਭਾਈ ਜੇਠਾ ਦੀ ਕਿਰਤਕਾਰ ਵੀ ਕਰਦੇ ਹੈ, ਘੁੰਗਣੀਆਂ ਵੇਚ ਕੇ ਉਵੇਂ ਆਪਣੀ ਕਿਰਤਕਾਰ ਕਰਦੇ ਹੈ, ਪਰ ਆਪਣੇ ਜੀਵਨ ਵਿੱਚੋਂ ਸਮਾਂ ਕੱਢ ਕੇ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਜਾ ਕੇ ਸੇਵਾ ਅਤੇ ਸਿਮਰਨ ਵੀ ਕਰਦੇ ਹੈ। ਇੱਕ ਵਕਤ ਆਇਆ ਸੀ, ਵਿਦਵਾਨ ਪੁਰਖ ਨੇ ਲਿਖਿਆ ਹੈ, ਨਾਨੀ ਮਾਂ ਨੇ ਇੱਕ ਦਿਨ ਗੁਰੂ ਅਮਰਦਾਸ ਜੀ ਨੂੰ ਬੇਨਤੀ ਆਖੀ, ਕਹਿਣ ਲੱਗੇ ਸਤਿਗੁਰੂ ਮੈਂ ਨਦੀ ਕਿਨਾਰੇ ਰੁਕਣਾ ਅਤੇ ਇਹ ਮੇਰਾ ਪੁੱਤ ਹੈ, ਇਹਦਾ ਸਹਾਰਾ ਕੋਈ ਨਹੀਂ, ਕਿਰਪਾ ਕਰਿਓ ਇਹਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਆਪਣੀ ਬਖਸ਼ਿਸ਼ ਰੱਖਣਾ, ਮੇਰਾ ਕੀ ਪਤਾ ਅੱਜ ਜਾਂ ਕੱਲ੍ਹ ਕਦੋਂ ਸਵਾਸ ਪੂਰੇ ਹੋ ਜਾਣ। ਉਸ ਵੇਲੇ ਗੁਰੂ ਅਮਰਦਾਸ ਜੀ ਨੇ ਕਿਰਪਾ ਕੀਤੀ ਨਾਨੀ ਮਾਂ ਨੂੰ ਬਚਨ ਆਖੇ ਕਿ ਅੱਜ ਤੋਂ ਬਾਅਦ ਪੱਕੇ ਤੌਰ 'ਤੇ ਭਾਈ ਜੇਠਾ ਜੀ ਗੁਰੂ ਨਾਨਕ ਦੇ ਦਰ 'ਤੇ ਸੇਵਾ ਅਤੇ ਸਿਮਰਨ ਵਿੱਚ ਆ ਜਾਣ। ਯਾਦ ਰੱਖਣ ਯੋਗ ਬਾਤ ਹੈ, ਹੁਣ ਸੇਵਾ ਵਿੱਚ ਲੱਗ ਗਏ। ਸੇਵਾ ਇੰਨੀ ਘਾਲਣਾ ਘਾਲੀ ਇਤਿਹਾਸ ਵਿੱਚੋਂ ਪੱਖ ਮਿਲਦਾ ਕਿ ਇੱਕ ਵਾਰੀ ਗੁਰੂ ਅਮਰਦਾਸ ਜੀ ਨੇ ਸਤਿਗੁਰੂ ਦੇ ਬਹੁਤ ਨਜ਼ਦੀਕੀ ਸਿੱਖ ਹੋਇਆ ਭਾਈ ਬੱਲੂ ਜੀ, ਅਤੇ ਭਾਈ ਬੱਲੂ ਜੀ ਨੂੰ ਪੁੱਛਿਆ ਵੀ ਕਈ ਦਿਨ ਹੋ ਗਏ ਭਾਈ ਜੇਠਾ ਜੀ ਨਜ਼ਰ ਨਹੀਂ ਆਏ, ਕਿੱਧਰ ਦੂਰ ਦੁਰਾੜੇ ਕੋਈ ਸੇਵਾ ਦੇ ਕਾਰਜ ਕਰਕੇ ਚਲੇ ਤਾਂ ਨਹੀਂ ਗਏ। ਅਤੇ ਉਸ ਵੇਲੇ ਭਾਈ ਬੱਲੂ ਜੀ ਨੇ ਬਚਨ ਆਖੇ, ਸਤਿਗੁਰੂ ਰਹਿ ਤਾਂ ਇੱਥੇ ਹੀ ਰਹੇ ਨੇ ਗੋਇੰਦਵਾਲ ਸਾਹਿਬ, ਪਰ ਸਤਿਗੁਰੂ ਉਹ ਵਕਤ ਹੀ ਇਹੋ ਜਿਹਾ ਬਣਿਆ ਹੋਇਆ, ਪਹਿਲਾਂ ਅੱਧੀ ਰਾਤ ਗੁਜ਼ਰਨ 'ਤੇ ਅੰਮ੍ਰਿਤ ਵੇਲੇ ਉੱਠਦੇ ਨੇ, ਖੁਦ ਸਿਮਰਨ ਕਰਦੇ ਨੇ, ਅੰਮ੍ਰਿਤ ਬਾਣੀ ਪੜ੍ਹਦੇ ਨੇ, ਫਿਰ ਅੰਮ੍ਰਿਤ ਵੇਲੇ ਗੁਰੂ ਦਰਬਾਰ ਦੀ ਤਿਆਰੀ ਕਰਦੇ ਨੇ, ਫਿਰ ਗੁਰੂ ਕੇ ਲੰਗਰਾਂ ਵਿੱਚ ਤਿਆਰੀ ਕਰਦੇ ਨੇ, ਸੰਗਤਾਂ ਨੂੰ ਪ੍ਰਸ਼ਾਦ ਪਾਣੀ ਵਰਤਾਉਂਦੇ ਹੈ, ਦਿਨ ਵੇਲੇ ਸੰਗਤਾਂ ਵਿਸ਼ਰਾਮ ਕਰਦੀਆਂ, ਫਿਰ ਪੱਖਾ ਚੱਲਦੇ ਨੇ, ਸ਼ਾਮਾਂ ਵੇਲੇ ਫਿਰ ਗੁਰੂ ਕੇ ਲੰਗਰਾਂ ਦਾ ਪ੍ਰਬੰਧ ਸੇਵਾਵਾਂ ਕਰਦੇ ਨੇ, ਅਤੇ ਸਤਿਗੁਰੂ ਉਹਨਾਂ ਦੇ ਮੁੱਖ ਵਿੱਚ ਹਰ ਵਾਰੀ ਅੰਮ੍ਰਿਤ ਬਾਣੀ ਅਤੇ ਨਾਮ ਰਹਿੰਦਾ, ਅਤੇ ਕਦੀ ਕਦਾਈ ਤੇਰੇ ਦਰਬਾਰ ਵਿੱਚ ਪਿੱਛੋਂ ਹੀ ਬੈਠ ਕੇ ਨਮਸਕਾਰ ਕਰਕੇ ਦੂਰੋਂ ਹੀ ਅੰਮ੍ਰਿਤ ਬੋਲ ਸੁਣ ਕੇ ਅਤੇ ਆਪਣਾ ਸਾਰਾ ਜੀਵਨ ਸੇਵਾ ਅਤੇ ਸਿਮਰਨ ਵਿੱਚ ਗੁਜ਼ਾਰਦੇ ਨੇ। ਯਾਦ ਰੱਖੋ, 24 ਸਾਲ ਦੇ ਕਰੀਬ ਗੁਰੂ ਰਾਮਦਾਸ ਜੀ ਨੇ ਭਾਈ ਜੇਠਾ ਜੀ ਨੇ ਸੇਵਾ ਕੀਤੀ ਹੈ। ਸਮਾਂ ਨਿਕਲਦਾ ਗਿਆ, ਇੱਕ ਵਕਤ ਇਹੋ ਜਿਹਾ ਵੀ ਆਉਂਦਾ ਕਿ ਗੁਰੂ ਅਮਰਦਾਸ ਜੀ ਦੇ ਗ੍ਰਹਿ ਵਿਖੇ ਦੋ ਧੀਆਂ ਨੇ, ਬੀਬੀ ਦਾਨੀ ਅਤੇ ਬੀਬੀ ਭਾਨੀ। ਬੀਬੀ ਭਾਨੀ ਵਿਆਹੁਣ ਯੋਗ ਹੋਈ ਅਤੇ ਇੱਕ ਦਿਨ ਗੁਰੂ ਅਮਰਦਾਸ ਜੀ ਦੇ ਧਰਮ ਸੁਪਤਨੀ ਮਾਤਾ ਮਨਸਾ ਦੇਵੀ ਜੀ ਹੱਥ ਜੋੜ ਕੇ ਕਹਿਣ ਲੱਗੇ ਵੀ ਸਤਿਗੁਰੂ, ਬੀਬੀ ਭਾਨੀ ਹੈ ਜਿਹੜੀ ਉਹ ਵਿਆਹੁਣ ਯੋਗ ਹੋ ਗਈ ਹੈ, ਅਤੇ ਮੇਰੇ ਮਨ ਦਾ ਵਿਚਾਰ ਹੈ ਵੀ ਕੋਈ ਨਾ ਕੋਈ ਚੰਗਾ ਵਰ ਲੱਭੇ ਜਿਹਦੇ ਆਪਾਂ ਲੜ ਲਾ ਦਈਏ ਆਪਣੀ ਧੀ ਨੂੰ। ਸਾਹਿਬ ਗੁਰੂ ਅਮਰਦਾਸ ਜੀ ਨੇ ਸਹਿ ਸੁਭਾਅ ਪੁੱਛਿਆ ਵੀ ਮਨਸਾ ਦੇਵੀ, ਤੇਰੇ ਮਨ ਦਾ ਕੀ ਵਿਚਾਰ ਹੈ, ਕਿਹੋ ਜਿਹਾ ਘਰ ਪਰਿਵਾਰ ਚਾਹੀਦਾ? ਸਾਹਮਣੇ ਗੁਰੂ ਰਾਮਦਾਸ ਜੀ, ਭਾਈ ਜੇਠਾ ਜੀ ਸਿਰ 'ਤੇ ਮਿੱਟੀ ਵਾਲੀ ਟੋਕਰੀ ਚੁੱਕ ਕੇ ਸੇਵਾ ਕਰ ਰਹੇ ਸਨ, ਅਤੇ ਮਨਸਾ ਦੇਵੀ ਜੀ ਨੇ ਇਸ਼ਾਰਾ ਕਰ ਦਿੱਤਾ, ਕਹਿਣ ਲੱਗੇ ਮੇਰਾ ਦਿਲ ਤਾਂ ਇਵੇਂ ਕਰਦਾ ਕਿ ਜਿਵੇਂ ਆਹ ਭਾਈ ਜੇਠਾ ਜੀ ਨੇ ਨਾ ਸੇਵਾ ਸਿਮਰਨ ਕਰਨ ਵਾਲੇ ਬੰਦਗੀ ਦੇ ਮੁਜਸਮੇ, ਕੋਈ ਇਹੋ ਜਿਹਾ ਨੌਜਵਾਨ ਮਿਲੇ ਆਪਾਂ ਧੀ ਨੂੰ ਲੜ ਲਾ ਦਈਏ। ਧੰਨ ਗੁਰੂ ਅਮਰਦਾਸ ਜੀ ਨੇ ਬਚਨ ਆਖੇ ਸਨ, ਕਹਿਣ ਲੱਗੇ ਭਾਨੀ, ਬਚਨ ਆਖੇ ਸਨ ਮਨਸਾ ਦੇਵੀ, ਜੇ ਆਪਣੀ ਧੀ ਭਾਨੀ ਨੂੰ ਲੜ ਲਾਉਣਾ ਤਾਂ ਇਹੋ ਜਿਹੇ ਪੁਰਖ ਦੇ, ਅਤੇ ਫਿਰ ਇਹੋ ਜਿਹਾ ਪੁਰਖ ਤਾਂ ਕੇਵਲ ਇਹੀ ਹੈ, ਆਪਾਂ ਇਹਨਾਂ ਦੀ ਲੜ ਲਾ ਕੇ ਵਿਆਹ ਦਾ ਕਾਰਜ ਕਰ ਦਿੰਦੇ ਹਾਂ। ਮਾਤਾ ਮਨਸਾ ਦੇਵੀ ਨੇ ਆਖਿਆ ਵੀ ਸਤਿਗੁਰੂ, ਤੁਹਾਡਾ ਬਚਨ ਤਾਂ ਸੱਤ ਬਚਨ ਹੈ, ਪਰ ਜਿੱਥੇ ਧੀ ਵਿਆਹੁਣੀ ਹੋਵੇ ਅਤੇ ਤਿੰਨ ਗੱਲਾਂ ਆਪਾਂ ਅਕਸਰ ਵੇਖਦੇ ਹਾਂ, ਇਹਦਾ ਘਰ ਬਾਰ ਕਿਹੋ ਜਿਹਾ, ਇਹਦੀ ਕੁੱਲ ਕਿਹੋ ਜਿਹੀ ਹੈ, ਅਤੇ ਤੀਜਾ ਇਹਦੀ ਕਿਰਤ ਕਮਾਈ ਕੀ ਹੈ, ਕੱਲ੍ਹ ਪਰਿਵਾਰ ਕਿਵੇਂ ਪਾਲੇਗਾ, ਦੋ ਵੇਲੇ ਦਾ ਪ੍ਰਸ਼ਾਦ ਪਾਣੀ ਕਿਵੇਂ ਪੱਕੇਗਾ, ਅਤੇ ਭਾਈ ਜੇਠਾ ਜੀ ਦਾ ਤਾਂ ਕੋਈ ਘਰ ਬਾਰ ਨਹੀਂ ਹੈ, ਕੋਈ ਇਹਦੀ ਪਿਛੋਕੜ ਕੁੱਲ ਦਾ ਘਰਾਣੇ ਦਾ ਨਹੀਂ ਪਤਾ, ਅਤੇ ਨਾ ਇਹਦੀ ਕੋਈ ਕਿਰਤਕਾਰ ਹੈ। ਸਾਹਿਬ ਗੁਰੂ ਅਮਰਦਾਸ ਜੀ ਨੇ ਬਚਨ ਆਖੇ ਸਨ, ਕਹਿਣ ਲੱਗੇ ਮਨਸਾ ਦੇਵੀ, ਤੈਨੂੰ ਲੱਗਦਾ ਨਾ ਵੀ ਜਿਹਦਾ ਅੱਜ ਘਰ ਨਹੀਂ ਹੈ, ਯਾਦ ਰੱਖੀ ਇਹਦਾ ਘਰ ਏਡਾ ਵੱਡਾ ਹੋਵੇਗਾ, ਵੱਡੇ ਵੱਡੇ ਘਰਾਂ ਵਾਲੇ ਇਹਦੇ ਘਰ ਦਾ ਓਟ ਆਸਰਾ ਲਿਆ ਕਰਨਗੇ, ਵਕਤ ਆਏਗਾ, ਇਹਦੇ ਬੋਲ ਆਖੇ ਨੇ, ਜਿਹਦੇ ਘਰ ਵਿੱਚ ਤੂੰ ਦੋ ਵੇਲੇ ਦਾ ਪ੍ਰਸ਼ਾਦ ਪਾਣੀ ਦੀ ਬਾਤ ਪਾਉਣੀ ਹੈ। ਯਾਦ ਰੱਖੀ ਮਨਸਾ ਦੇਵੀ, ਇਹਦੇ ਘਰ ਵਿੱਚ ਇਹਨਾਂ ਲੰਗਰਾਂ ਦੇ ਪ੍ਰਵਾਹ ਚੱਲਣਗੇ, ਦੁਨੀਆ ਭਰ ਵਿੱਚ ਇਹਦੇ ਵਰਗੇ ਘਰ ਦਾ ਲੰਗਰ ਨਹੀਂ ਮਿਲੇਗਾ, ਅਤੇ ਜਿੰਨਾ ਖੁੱਲ੍ਹਾ ਲੰਗਰ ਇਹਦੇ ਦਰ ਤੋਂ ਵਰਤੇਗਾ, ਕੋਈ ਬੰਦਾ ਇਹਦੇ ਦਰ ਤੋਂ ਕਦੀ ਭੁੱਖਿਆ ਨਹੀਂ ਜਾਏਗਾ। ਆਮ ਦੁਨੀਆ ਦੇ ਲੋਕ ਤਾਂ ਬਹੁਤ ਵਾਰੀ ਬੂਹੇ ਬੰਦ ਕਰ ਲੈਂਦੇ ਨੇ, ਪਰ ਇਹਦੇ ਦਰ ਦਾ ਕਦੀ ਬੂਹਾ ਬੰਦ ਨਹੀਂ ਹੋਵੇਗਾ, ਜਿਹੜਾ ਇਹਦੇ ਦਰ ਆਏਗਾ ਉਹਨੂੰ ਤਨ ਦੀ ਵੀ ਖੁਰਾਕ ਮਿਲੇਗੀ,
ਉਹਨੂੰ ਮਨ ਦੀ ਵੀ ਖੁਰਾਕ ਮਿਲੇਗੀ, ਇਹਦੇ ਘਰ ਵਰਗਾ ਲੰਗਰ ਕਿਤੋਂ ਨਹੀਂ ਮਿਲਣਾ। ਤੀਜਾ ਬਚਨ ਆਖਿਆ ਸੀ, ਵੱਡੀਆਂ ਵੱਡੀਆਂ ਕੁਲਾਂ ਵਾਲੇ ਮਨਸਾ ਦੇਵੀ ਇਹ ਗੁਰੂ ਦੇ ਭਾਈ ਜੇਠਾ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨਗੇ ਕਿ ਸਾਨੂੰ ਆਪਣੀ ਕੁੱਲ ਵਿੱਚ ਮਿਲਾ ਲਾ। ਇਹ ਕਹੇ ਹੋਏ ਬਚਨ ਅੱਜ ਦੁਨੀਆ ਪ੍ਰਤੱਖ ਦੇਖਦੀ ਹੈ। ਗੁਰੂ ਰਾਮਦਾਸ ਜੀ ਦੇ ਦਰ ਅੱਜ ਕਿੰਨਾ ਲੰਗਰਾਂ ਦਾ ਪ੍ਰਵਾਹ ਹੈ। ਮੈਂ ਸਮਝਦੀ ਸੀ, ਮੈਂ ਇੱਕ ਵਾਰੀ ਮੈਨੂੰ ਕੋਈ ਸੱਜਣ ਮਿਲੇ ਸਨ, ਉਹਨਾਂ ਆਖਿਆ ਵੀ ਅਸੀਂ ਇੱਥੋਂ ਵਿਦੇਸ਼ ਵਿੱਚੋਂ ਕੁਝ ਜਗਿਆਸੂ ਆਏ ਅਤੇ ਉਹਨਾਂ ਵਿਚਾਰ ਬਣਾ ਲਈ ਵੀ ਆਪਾਂ ਇੱਥੇ ਗਿਣਤੀ ਕਰਨੀ ਹੈ ਵੀ ਰੋਜ਼ਾਨਾ ਕਿੰਨੀ ਸੰਗਤ ਗੁਰੂ ਕਾ ਲੰਗਰ ਛਕਣ ਆਉਂਦੀ ਹੈ। ਅਤੇ ਉਹ ਆਪਣੇ ਰਜਿਸਟਰ ਲੈ ਕੇ ਪੈੱਨ ਲੈ ਕੇ ਖਲੋਗੇ, ਵੱਖ ਵੱਖ ਥਾਵਾਂ 'ਤੇ ਵੀ ਤੌਰ ਤਰੀਕੇ ਨਾਲ ਗਿਣਤੀ ਕਰਾਂਗੇ। ਕਹਿਣ ਲੱਗੇ ਕੁਝ ਸਮਾਂ ਖਲੋਤੇ ਲਿਖਦੇ ਰਹੇ ਗਿਣਤੀ ਮਿਣਤੀ, ਅਤੇ ਕੁਝ ਸਮੇਂ ਬਾਅਦ ਉਹਨਾਂ ਆਪਣੇ ਪੈੱਨ ਕਾਪੀਆਂ ਰੱਖ ਕੇ ਅਤੇ ਨਮਸਕਾਰ ਕਰਕੇ ਕਹਿ ਦਿੱਤਾ ਵੀ ਸਤਿਗੁਰੂ ਤੇਰੇ ਦਰ 'ਤੇ ਕੋਈ ਗਿਣਤੀ ਮਿਣਤੀ ਨਹੀਂ ਕੀਤੀ ਜਾ ਸਕਦੀ, ਇੱਥੇ ਕਿੰਨੇ ਨੇ ਤੇਰੇ ਦਰ ਤੋਂ ਰੱਬੀ ਦਾਤਾਂ ਲੈਣ ਵਾਲੇ, ਤੇਰੇ ਲੰਗਰਾਂ ਵਿੱਚ ਕਿੰਨੇ ਛਕਣ ਵਾਲੇ ਨੇ, ਔਰ ਤੇਰਾ ਕਿੰਨਾ ਖੁੱਲ੍ਹਾ ਭੰਡਾਰ ਹੈ ਇਹਦਾ ਕੋਈ ਅੰਤ ਨਹੀਂ ਹੈ। ਖੈਰ ਮੈਂ ਬੇਨਤੀ ਤੁਹਾਨੂੰ ਕਰਾਂ, ਇਹੋ ਜਿਹੇ ਬਖਸ਼ਿਸ਼ ਭਰੇ ਹੋਏ ਬੋਲ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਭਾਈ ਜੇਠਾ ਜੀ ਨੂੰ ਬਖਸ਼ਿਸ਼ ਭਰੇ ਬਚਨ ਆਖੇ ਸਨ। ਹੁਣ ਇੱਕ ਵਕਤ ਆ ਗਿਆ, ਬਹੁਤ ਧਿਆਨ ਨਾਲ ਸੁਣੋ, ਵੀ ਗੁਰੂ ਅਮਰਦਾਸ ਜੀ ਦੇ ਦੋ ਧੀਆਂ ਨੇ, ਇੱਕ ਬੀਬੀ ਭਾਨੀ ਦੂਜੀ ਬੀਬੀ ਦਾਨੀ। ਭਾਨੀ ਦੇ ਘਰੋਂ ਧੰਨ ਗੁਰੂ ਰਾਮਦਾਸ ਜੀ ਨੇ, ਭਾਈ ਜੇਠਾ ਜੀ ਨੇ, ਦਾਨੀ ਦੇ ਘਰੋਂ ਭਾਈ ਰਾਮਾ ਜੀ ਨੇ। ਸਾਹਿਬ ਨੇ ਹੁਣ ਯੋਗ ਵੇਖ ਕੇ ਅਤੇ ਅਗਲੀ ਬਖਸ਼ਿਸ਼ ਵਰਤਾਉਣੀ ਸੀ। ਇੱਕ ਦਿਨ ਆਪਣੇ ਦੋਨਾਂ ਪੁੱਤਰਾਂ ਨੂੰ, ਬੀਬੀ ਦਾਨੀ ਦੇ ਘਰੋਂ ਭਾਈ ਰਾਮਾ ਜੀ, ਬੀਬੀ ਭਾਨੀ ਦੇ ਘਰੋਂ ਭਾਈ ਜੇਠਾ ਜੀ ਨੂੰ, ਦੋਨਾਂ ਨੂੰ ਹਜ਼ੂਰ ਨੇ ਸੇਵਾ ਲਾ ਦਿੱਤੀ। ਉਹਨਾਂ ਨੂੰ ਕਰੰਡੀਆਂ ਤੇਸੀਆਂ ਅਤੇ ਸਾਜੋ ਸਮਾਨ ਦੇ ਕੇ ਆਖਿਆ, ਦੋਨਾਂ ਨੂੰ ਆਖਿਆ ਵੀ ਇੱਕ ਇੱਕ ਥੜਾ ਬਣਾਉਣਾ ਹੈ, ਉੱਚਾ ਥੜਾ ਬਣਾਉਣਾ ਇੱਟਾਂ ਦਾ। ਸ਼ਾਮ ਤੱਕ ਥੜੇ ਬਣਾਏ, ਗੁਰੂ ਅਮਰਦਾਸ ਜੀ ਆਏ ਅਤੇ ਆ ਕੇ ਵੇਖ ਕੇ ਕਹਿਣ ਲੱਗੇ ਵੀ ਭਲੇ ਉਹ ਥੜੇ ਠੀਕ ਨਹੀਂ ਬਣੇ, ਢਾ ਦਿਓ, ਕੱਲ੍ਹ ਫਿਰ ਬਣਾਇਓ, ਇੰਨਾ ਉੱਚਾ ਬਣਾਉਣਾ, ਇੰਨਾ ਲੰਮਾ ਬਣਾਉਣਾ, ਚੌੜਾ ਬਣਾਉਣਾ। ਦੂਜੇ ਦਿਨ ਫਿਰ ਥੜੇ ਬਣਾਏ ਸੰਖੇਪ ਕਹਾਂ, ਅਤੇ ਜਦੋਂ ਥੜੇ ਬਣਾਏ ਦੋਨਾਂ ਨੇ, ਇੱਕ ਥੜਾ ਭਾਈ ਰਾਮਾ ਜੀ ਨੇ, ਇੱਕ ਭਾਈ ਜੇਠਾ ਜੀ ਨੇ, ਫਿਰ ਆ ਕੇ ਬਚਨ ਆਖੇ ਦੇਖ ਕੇ ਕਹਿਣ ਲੱਗੇ ਵੀ ਥੜੇ ਠੀਕ ਨਹੀਂ ਬਣੇ, ਢਾ ਦਿਓ, ਕੱਲ੍ਹ ਫਿਰ ਬਣਾਇਓ। ਤੀਜੇ ਦਿਨ ਫਿਰ ਥੜੇ ਬਣਾਏ, ਸ਼ਾਮਾਂ ਤੱਕ ਥੜੇ ਬਣਾਏ, ਅਤੇ ਜਦੋਂ ਆਏ ਤਾਂ ਭਾਈ ਰਾਮਾ ਜੀ ਦਾ ਥੜਾ ਵੇਖ ਕੇ ਕਹਿਣ ਲੱਗੇ ਵੀ ਭਾਈ ਰਾਮਾ ਜੀ ਥੜਾ ਠੀਕ ਨਹੀਂ ਬਣਿਆ, ਅਤੇ ਥੜਾ ਢਾ ਦਿਓ। ਅਤੇ ਭਾਈ ਰਾਮਾ ਜੀ ਨੇ ਹੱਥ ਜੁੜ ਕੇ ਆਖਿਆ, ਸਤਿਗੁਰੂ ਵੀ ਤੁਹਾਡੀ ਉਮਰ ਹੈ ਨਾ ਜਿਹੜੀ, ਉਹ ਬਹੁਤ ਵਡੇਰੀ ਹੋ ਗਈ ਹੈ। ਯਾਦ ਰੱਖਣ ਯੋਗ ਬਾਤ ਹੈ, 62 ਸਾਲ ਦੀ ਉਮਰ ਵਿੱਚ ਸੇਵਾ ਵਿੱਚ ਆਏ ਸਨ ਗੁਰੂ ਅੰਗਦ ਸਾਹਿਬ ਜੀ, ਬਾਬਾ ਅਮਰਦਾਸ ਜੀ, ਗੁਰੂ ਅਮਰਦਾਸ ਜੀ, ਔਰ 12 ਸਾਲ ਸੇਵਾ ਨਿਭਾਈ, 62 ਵਿੱਚ ਆਏ ਅਤੇ 12 ਸਾਲ ਸੇਵਾ ਨਿਭਾਈ, 74 ਸਾਲ, 22 ਸਾਲ ਗੁਰਤਾ ਗੱਦੀ 'ਤੇ ਰਹੇ, ਅਤੇ ਇਸ ਕਾਰਨ 96 ਸਾਲ ਦੇ ਕਰੀਬ ਉਮਰ ਹੈ, ਬਿਲਕੁਲ ਬਿਰਧ ਅਵਸਥਾ ਹੈ। ਅਤੇ ਉਹਨਾਂ ਆਖਿਆ, ਭਾਈ ਰਾਮਾ ਜੀ ਨੇ ਕਹਿਣ ਲੱਗੇ ਵੀ ਸਤਿਗੁਰੂ ਥੜਾ ਤਾਂ ਠੀਕ ਹੀ ਬਣਿਆ, ਜਿਵੇਂ ਤੁਸੀਂ ਦੱਸ ਕੇ ਜਾਂਦੇ ਹੋ ਉਵੇਂ ਬਣਾਉਣੇ ਹੈ। ਤੀਜਾ ਦਿਨ ਹੋ ਗਿਆ ਅਤੇ ਤੁਹਾਡੀ ਉਮਰ ਵਡੇਰੀ ਹੈ, ਤੁਸੀਂ ਭੁੱਲ ਜਾਂਦੇ ਹੋ, ਅਤੇ ਅੱਜ ਤਾਂ ਮੈਂ ਕਰੰਡੀ ਤੇਸੀ ਸਾਜੋ ਸਮਾਨ ਧੋ ਕੇ ਰੱਖ ਦਿੱਤਾ, ਜੇ ਅੱਜ ਵੀ ਥੜਾ ਨਹੀਂ ਬਣਿਆ ਤਾਂ ਮੇਰੇ ਤੋਂ ਨਹੀਂ ਬਣਦਾ। ਭਾਈ ਜੇਠਾ ਜੀ ਕੋਲ ਆਏ ਅਤੇ ਆ ਕੇ ਕਹਿਣ ਲੱਗੇ ਵੀ ਭਾਈ ਜੇਠਾ ਜੀ ਥੜਾ ਤੁਹਾਡਾ ਵੀ ਠੀਕ ਨਹੀਂ ਬਣਿਆ। ਹੱਥ ਜੁੜ ਕੇ ਆਖੇ, ਕਹਿਣ ਲੱਗੇ ਪਾਤਸ਼ਾਹ ਮੈਂ ਬੜਾ ਅਗਿਆਨੀ ਹੈ, ਬੇਸਮਝ ਹੈ, ਮੈਂ ਭੁੱਲ ਜਾਂਦਾ, ਤੁਸੀਂ ਠੀਕ ਦੱਸ ਕੇ ਜਾਂਦੇ ਹੋ, ਅਤੇ ਇੱਕ ਕਿਰਪਾ ਕਰੋ, ਮੈਨੂੰ ਫਿਰ ਸਮਝਾਓ ਅਤੇ ਰਹਿਮਤ ਕਰਿਓ ਵੀ ਤੁਹਾਡੀ ਕਿਰਪਾ ਤੋਂ ਬਿਨਾਂ ਥੜਾ ਨਹੀਂ ਬਣਨਾ, ਥੜਾ ਬਣੇਗਾ ਜ਼ਰੂਰ ਪਰ ਬਣੇਗਾ ਤੁਹਾਡੀ ਕਿਰਪਾ ਨਾਲ, ਅਤੇ ਮੈਨੂੰ ਹੁਣ ਸਮਝਾ ਕੇ ਜਾਓ, ਜਿਵੇਂ ਕਹੋਗੇ ਮੈਂ ਅਗਲੀ ਵਾਰ ਥੜਾ ਫਿਰ ਬਣਾਉਣਾ। ਹੁਣ ਗੁਰੂ ਅਮਰਦਾਸ ਜੀ ਤਾਂ ਇਹ ਵੇਖ ਰਹੇ ਸਨ ਵੀ ਕਿਹਦੇ ਹਿਰਦੇ ਦਾ ਥੜਾ ਗੁਰੂ ਦੀ ਸ਼ਰਧਾ ਵਿੱਚ, ਗੁਰੂ ਚਰਨਾਂ ਵਿੱਚ ਇੰਨਾ ਜੁੜ ਗਿਆ ਜਿੱਥੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਜੋਤ ਟਿਕ ਸਕੇ। ਅੱਜ ਕਿਰਪਾ ਕਰ ਦਿੱਤੀ, ਧੰਨ ਗੁਰੂ ਅਮਰਦਾਸ ਜੀ ਨੇ ਵੇਖਿਆ ਕਿ ਭਾਈ ਰਾਮਾ ਜੀ ਦੇ ਹਿਰਦੇ ਦੇ ਥੜੇ ਵਿੱਚ ਇੰਨੀ ਪਰਪੱਕਤਾ ਨਹੀਂ ਹੈ ਜਿੰਨੀ ਹਿਰਦੇ ਦਾ ਥੜਾ ਭਾਈ ਜੇਠਾ ਜੀ ਦਾ ਪਰਪੱਕ ਹੋ ਗਿਆ। ਅੱਜ ਕਿਰਪਾ ਕਰਕੇ ਇਸ਼ਨਾਨ ਕਰਵਾਇਆ, ਸੁੰਦਰ ਵਸਤਰ ਪਹਿਨਾ ਕੇ ਤਖ਼ਤ 'ਤੇ ਬਿਠਾ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਆਵਾਜ਼ ਮਾਰੀ ਅਤੇ ਗੁਰਤਾ ਗੱਦੀ ਦੀ ਮਰਿਆਦਾ ਨਿਭਾ ਕੇ ਗੁਰੂ ਅਮਰਦਾਸ ਜੀ ਨੇ ਅੱਜ ਭਾਈ ਜੇਠਾ ਜੀ ਨੂੰ ਨਮਸਕਾਰ ਕਰਕੇ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਤੁਸੀਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਬਣ ਗਏ ਹੋ। ਯਾਦ ਰੱਖਣ ਯੋਗ ਬਾਤ ਹੈ, ਇਹ ਜਿਹੜੀ ਗੁਰਤਾ ਗੱਦੀ ਹੈ ਨਾ, ਇਹ 1574 ਈਸਵੀ ਵਿੱਚ 1534 ਵਿੱਚ ਪ੍ਰਕਾਸ਼ ਹੈ, 1574 ਵਿੱਚ ਜਾ ਕੇ ਗੁਰਤਾ ਗੱਦੀ ਮਿਲਦੀ ਹੈ। ਅਤੇ ਜਦੋਂ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਗਏ ਅਤੇ ਇੱਕ ਬਚਨ ਆਖਿਆ, ਕੋਈ ਅੰਮ੍ਰਿਤ ਰਸਨਾ ਤੋਂ ਬਚਨ ਉਚਾਰਨ ਕਰੋ। ਉਹ ਬੋਲ ਆਖੇ ਸਨ, ਪਹਿਲੇ ਬੋਲ ਉਚਾਰਨ ਕੀਤੇ, ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰ ਬੋਲੇ ਤਾਂ ਬਿਸਮ ਹੋਏ ਜਾਏ, ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ, ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ, ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਪ ਮੇਰਾ ਸਖਾ ਸਿਖਾਏ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮਹਾਰ ਜਾਨੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਤਨ ਧਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲੇ ਚੁੱਕੈ ਸਭ ਸੋਗ ਸੰਤਾਪੇ। ਨੇਤਰਾਂ ਵਿੱਚੋਂ ਗੁਰੂ ਰਾਮਦਾਸ ਜੀ ਦੇ ਬੈਰਾਗ ਆ ਗਿਆ, ਬੈਰਾਗ ਨਾਲ ਨੀਰ ਨਾਲ ਨੇਤਰ ਭਰ ਗਏ ਅਤੇ ਅੰਮ੍ਰਿਤ ਬੋਲ ਆਖੇ, ਹੈ ਗੁਰੂ ਅਮਰਦਾਸ ਜੀ, ਮੈਨੂੰ ਯਤੀਮ ਨੂੰ ਕੌਣ ਪੁੱਛਦਾ ਸੀ, ਅਸਲ ਵਿੱਚ ਤੇਰੀ ਕਿਰਪਾ ਵਰਤ ਗਈ ਹੈ, ਮੈਨੂੰ ਰੁਲਦੇ ਫਿਰਦੇ ਦੀ ਬਾਂਹ ਪਕੜ ਲਈ ਹੈ, ਤੇਰੀ ਕਿਰਪਾ ਨਾਲ ਹੀ ਅੱਜ ਸਾਰੀਆਂ ਰਹਿਮਤਾਂ ਵਰਤੀਆਂ ਨੇ। ਇਹੋ ਜਿਹੇ ਅੰਮ੍ਰਿਤ ਬੋਲ ਉਚਾਰਨ ਕੇ ਬਖਸ਼ਿਸ਼ ਪਰਤਾਈ। ਅੱਜ ਵੀ ਮੈਂ ਤੁਹਾਨੂੰ ਬੇਨਤੀ ਕਹਿਣੀ ਚਾਹੁੰਦਾ, ਜਿਹੜੇ ਬੰਦੇ ਨੂੰ ਇਹ ਲੱਗਦਾ ਵੀ ਮੈਂ ਦੁਨਿਆਵੀ ਤੌਰ 'ਤੇ ਜਾਂ ਧਰਮ ਦੇ ਪੱਖ ਤੋਂ ਕਿਸੇ ਪੱਖ ਤੋਂ ਵੀ ਕਮਜ਼ੋਰ ਹੋ ਗਿਆ, ਉਹ ਸ਼ਰਧਾ ਭਾਵਨਾ ਨਾਲ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਇਹੋ ਜਿਹੀ ਅਰਦਾਸ ਕਰੇ ਕਿ ਸਤਿਗੁਰੂ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਤਾਪੇ। ਅਤੇ ਗੁਰੂ ਰਾਮਦਾਸ ਜੀ ਅੱਜ ਵੀ ਬੇਅੰਤ ਬਖਸ਼ਿਸ਼ਾਂ ਵਰਤਾ ਦਿੰਦੇ ਨੇ। ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਗਏ ਧੰਨ ਗੁਰੂ ਅਮਰਦਾਸ ਮਹਾਰਾਜ, ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਜਾ ਕੇ ਪ੍ਰਭਪੁਰ ਪਿਆਨਾ ਕਰ ਗਏ। ਹੁਣ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ, ਪਹਿਲਾਂ ਵਾਲੇ ਗੁਰੂ ਸਾਹਿਬਾਨਾਂ ਦੀ ਤਰ੍ਹਾਂ ਸੰਗਤ ਨੂੰ ਰੱਬੀ ਉਪਦੇਸ਼, ਸੱਚ ਦਾ ਹੁੱਕਾ ਧਰਮ ਬਾਣੀ ਨਾਲ ਜੋੜ ਕੇ ਬੇਅੰਤ ਲੁਕਾਈ 'ਤੇ ਬਖਸ਼ਿਸ਼ ਵਰਤਾ ਰਹੇ ਨੇ। ਇੱਕ ਬੇਨਤੀ ਮੈਂ ਤੁਹਾਨੂੰ ਹੁਣ ਕਹਿਣ ਲੱਗੀ ਹਾਂ, ਆਪਾਂ ਕੁਛ ਉਦਾਹਰਣ ਹੀ ਇਤਿਹਾਸ ਵਿੱਚੋਂ ਵੇਖਣੀ ਹੈ ਸਮਝਣ ਵਾਸਤੇ। ਯਾਦ ਰੱਖਿਓ, ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਸਾਹਿਬ ਵਸਾਇਆ, ਜਿਹੜਾ ਜਲੰਧਰ ਦੇ ਖਿਮਾ ਕਰ ਦਿਓ, ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਸਾਹਿਬ ਵਸਾਇਆ ਜਿਹੜਾ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ। ਗੁਰੂ ਅੰਗਦ ਸਾਹਿਬ ਨੇ ਖਡੂਰ ਸਾਹਿਬ ਵਸਾਇਆ, ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਸਾਇਆ। ਹੁਣ ਇਹ ਗੱਲ ਯਾਦ ਰੱਖਿਓ, ਧੰਨ ਗੁਰੂ ਰਾਮਦਾਸ ਜੀ ਨੇ 700 ਅਕਬਰੀ ਟਕਾ ਦੇ ਕੇ 700 ਅਕਬਰੀ ਟਕਾ ਦੇ ਕੇ ਅਤੇ 3 ਪਿੰਡ ਤੁੰਗ, ਗਿਲਵਾਲੀ ਅਤੇ ਸੁਲਤਾਨ ਪਿੰਡ, ਇਹਨਾਂ ਪਿੰਡਾਂ ਦੀ ਕੁਛ ਕੁਛ ਜ਼ਮੀਨ ਖਰੀਦ ਕੇ ਅਤੇ ਇੱਕ ਨਗਰ ਵਸਾਇਆ ਜਿਹਦਾ ਪਹਿਲਾ ਨਾਮ ਚੱਕ ਰਾਮਦਾਸਪੁਰ ਹੈ, ਚੱਕ ਰਾਮਦਾਸ ਹੈ, ਜਿਹਦਾ ਅੱਜ ਕੱਲ੍ਹ ਨਾਮ ਸ੍ਰੀ ਅੰਮ੍ਰਿਤਸਰ ਸਾਹਿਬ ਹੈ, ਇਹ ਨਗਰ ਵਸਾਇਆ। ਫਿਰ ਇਹ ਗੱਲ ਯਾਦ ਰੱਖਣ ਯੋਗ ਹੈ, 700 ਅਕਬਰੀ ਟਕਾ ਦੇ ਕੇ ਅਤੇ ਹਜ਼ੂਰ ਨੇ ਜ਼ਮੀਨ ਮੁੱਲ ਖਰੀਦ ਕੇ ਇੱਕ ਨਗਰ ਵਸਾਇਆ। ਕੱਲ੍ਹ ਆਉਣ ਵਾਲੇ ਸਮੇਂ ਦੇ ਅੰਦਰ ਇਹਨੇ ਸਿੱਖੀ ਦਾ ਕੇਂਦਰੀ ਅਸਥਾਨ ਬਣਨਾ ਸੀ। 52 ਤਰ੍ਹਾਂ ਦੇ ਵੱਖ ਵੱਖ ਕਿੱਤਿਆਂ ਦੇ ਵਪਾਰੀ ਲੋਕ ਬੁਲਾ ਕੇ ਉਹਨਾਂ ਲਈ ਘਰ ਦੁਕਾਨਾਂ ਬਣਵਾ ਕੇ ਦਿੱਤੀਆਂ ਤਾਂ ਜੋ ਸ਼ਹਿਰ ਵੱਸ ਸਕੇ। ਪਾਵਣ ਸਰੋਵਰ ਦੀ ਖੁਦਵਾਈ ਕਰਵਾਈ। ਇੰਨੀ ਗੱਲ ਮੈਂ ਇੱਥੇ ਸਪਸ਼ਟ ਕਰਦੀ ਹਾਂ, ਇਹ ਸ੍ਰੀ ਅੰਮ੍ਰਿਤਸਰ ਸਾਹਿਬ ਵਸਾਇਆ ਗੁਰੂ ਰਾਮਦਾਸ ਜੀ ਨੇ ਹੈ, ਇੱਥੇ ਚਰਨ ਗੁਰੂ ਅਮਰਦਾਸ ਜੀ ਦੀ ਵੀ ਪਏ। ਇਤਿਹਾਸ ਕਹਿੰਦੇ ਇੱਥੇ ਗੁਰੂ ਨਾਨਕ ਸਾਹਿਬ ਜੀ ਨੇ ਵੀ ਕਿਸੇ ਵੇਲੇ ਮੁਬਾਰਕ ਚਰਨ ਪਾਏ ਸਨ, ਉਹ ਮੇਰਾ ਪੱਖ ਹੈ, ਪਰ ਇਹ ਸਰੋਵਰ ਦੀ ਖੁਦਵਾਈ ਗੁਰੂ ਰਾਮਦਾਸ ਜੀ ਨੇ ਕਰਵਾਈ। ਸਰੋਵਰ ਪੱਕਿਆਂ ਗੁਰੂ ਅਰਜਨ ਸਾਹਿਬ ਨੇ ਕਰਵਾਇਆ। ਸਰੋਵਰ ਵਿੱਚ ਸ੍ਰੀ ਦਰਬਾਰ ਸਾਹਿਬ, ਸ੍ਰੀ ਹਰਿਮੰਦਰ ਸਾਹਿਬ, ਉਹ ਵੀ ਧੰਨ ਗੁਰੂ ਅਰਜਨ ਸਾਹਿਬ ਨੇ ਬਣਾਇਆ। ਇਹ ਕਿਰਪਾ ਕੀਤੀ ਰੱਬੀ ਉਪਦੇਸ਼ ਸਤਿਗੁਰੂ ਹੁਣ ਵਰਤਾਰੇ ਨੇ ਅਤੇ ਬੇਅੰਤ ਸੰਗਤਾਂ ਗੁਰੂ ਚਰਨਾਂ ਵਿੱਚ ਆਉਂਦੀਆਂ, ਉਹਨਾਂ ਨੂੰ ਰੱਬੀ ਨਾਮ ਦਾ ਹੋਕਾ ਲਾਉਂਦੇ ਨੇ। ਇੱਕ ਗਾਥਾ ਇਤਿਹਾਸ ਵਿੱਚੋਂ ਜਿਹੜੀ ਮੈਂ ਤੁਹਾਨੂੰ ਕਹਿ ਦਿਆਂ, ਜੇਲਮ ਦੇ ਇਲਾਕੇ ਵਿੱਚੋਂ ਇੱਕ ਭਾਈ ਸੋਮੇ ਨਾਂ ਦਾ ਮਨੁੱਖ ਬਹੁਤ ਗਰੀਬੀ ਨਾਲ ਘੁਲਦਾ, ਕੰਗਾਲ ਬਿਰਤੀ ਸੀ, ਸੁਰਤ ਕਰਕੇ ਵੀ ਇਉਂ ਜਾਣੋ ਗਰੀਬ ਹੈ, ਬਾਹਰੀ ਦੁਨੀਆ ਦੇ ਪਦਾਰਥਾਂ ਕਰਕੇ ਵੇਖੀਏ ਤਾਂ ਵੀ ਗਰੀਬ ਹੈ। ਅਤੇ ਉਹ ਜੇਲਮ ਤੋਂ ਚੱਲ ਕੇ ਗੁਰੂ ਰਾਮਦਾਸ ਜੀ ਦੇ ਦਰ ਦੀ ਆਸ ਲੈ ਕੇ ਵੀ ਉੱਥੇ ਸੰਗਤਾਂ ਆਉਂਦੀਆਂ, ਨਾਲੇ ਕੋਈ ਕਿਰਤਕਾਰ ਕਰ ਲਵਾਂਗੇ, ਨਾਲੇ ਗੁਰੂ ਕੇ ਬਚਨ ਸੁਣਾਂਗੇ, ਆਪਣੇ ਜੀਵਨ ਦਾ ਨਿਰਵਾਹ ਹੋ ਜਾਣਾ। ਅਤੇ ਜੇਲਮ ਤੋਂ ਚੱਲ ਕੇ ਭਾਈ ਸੋਮਾ ਆ ਗਿਆ। ਭਾਈ ਸੋਮੇ ਨੇ ਕੀ ਕੀਤਾ, ਉਹਨੇ ਕੁਝ ਚਨੇ ਉਬਾਲ ਕੇ ਅਤੇ ਘੁੰਗਣੀਆਂ ਬਣਾ ਲੈਣੀਆਂ ਅਤੇ ਰੇਹੜੀ ਲਾ ਲੈਣੀ ਗੁਰੂ ਘਰ ਦੇ ਬਾਹਰ। ਸੰਗਤਾਂ ਆਉਂਦੀਆਂ ਸਨ ਅਤੇ ਉਹ ਛਕਣ ਵਾਸਤੇ ਘੁੰਗਣੀਆਂ ਲੈਣੀਆਂ, ਉਹਨੂੰ ਮੁਨਾਫਾ ਹੋ ਜਾਣਾ। ਹੁਣ ਕਿਰਤ ਵੀ ਕਰ ਰਿਹਾ, ਕੁਛ ਸਮਾਂ ਕੱਢ ਕੇ ਗੁਰੂ ਰਾਮਦਾਸ ਜੀ ਦੇ ਦਰ ਸੇਵਾ ਸਿਮਰਨ ਵੀ ਕਰਦਾ। ਇਤਿਹਾਸ ਵਿੱਚ ਹੈ ਵੀ ਸਤਿਗੁਰੂ ਮਹਾਰਾਜ ਕਈ ਵਾਰੀ ਵੇਖਣ ਵਾਸਤੇ ਆਉਂਦੇ ਨੇ ਅਤੇ ਜਦੋਂ ਵੇਖਣ ਆਉਂਦੇ ਨੇ ਵੀ ਸ਼ਹਿਰ ਦੀ ਉਸਾਰੀ ਹੋ ਰਹੀ ਹੈ, ਦੁਕਾਨਾਂ ਬਣ ਰਹੀਆਂ, ਅੱਗੇ ਰੋਜ਼ਾਨਾ ਆਉਂਦੇ ਸਨ, ਨਿਕਲ ਜਾਂਦੇ ਸਨ ਕੋਲ ਦੀ, ਸੰਗਤਾਂ ਮੱਥਾ ਟੇਕਦੀਆਂ ਸਨ। ਅੱਜ ਆਏ ਅਤੇ ਅੱਜ ਭਾਈ ਸੋਮੇ ਦੀ ਰੇਹੜੀ ਕੋਲ ਰੁਕ ਗਏ। ਬਚਨ ਆਖਿਆ, ਕਹਿਣ ਲੱਗੇ ਸੋਮਿਆਂ, ਸ਼ਾਮ ਦਾ ਵੇਲਾ, ਕਹਿਣ ਲੱਗੇ ਕੱਢ ਮਾਇਆ, ਜਿੰਨੀ ਮਾਇਆ ਵੱਟਤ ਵੱਟੀ ਹੈ, ਘੁੰਗਣੀਆਂ ਵੇਚ ਕੇ ਲਿਆ, ਮਾਇਆ ਚਾਹੀਦੀ ਹੈ। ਸੋਮੇ ਨੇ ਆਪਣੀ ਜੇਬ ਵਿੱਚੋਂ ਗੁਰੂ ਜੀ ਨੂੰ ਮਾਇਆ ਦਿੱਤੀ, ਚਰਨਾਂ 'ਤੇ ਮੱਥਾ ਟੇਕਿਆ, ਮਨ ਹੀ ਮਨ ਅਰਦਾਸ ਕੀਤੀ ਵੀ ਸਤਿਗੁਰੂ ਤੈਨੂੰ ਮੇਰੀ ਮਾਇਆ ਦੀ ਲੋੜ ਨਹੀਂ ਹੈ, ਤੇਰੇ ਦਰ ਰਾਜੇ ਮਹਾਰਾਜੇ ਢੁੱਕਦੇ ਨੇ, ਗਰੀਬ ਦੇ ਚਾਰ ਘੁੰਗਣੀਆਂ ਦੇ ਪੈਸਿਆਂ ਨਾਲ ਤੇਰਾ ਕੀ ਸਵਰਨ ਹੈ, ਪਰ ਇੱਕ ਕਿਰਪਾ ਕਰੀ ਅਤੇ ਜੇ ਅੱਜ ਕੋਈ ਪੇਪਰ ਪਾਉਣ ਲੱਗਿਆ ਅਤੇ ਇਹਦੇ ਵਿੱਚੋਂ ਕੱਢ ਵੀ ਆਪ ਹੀ ਲਈ, ਮਾਇਆ ਭੇਟ ਕਰ ਦਿੱਤੀ। ਸਾਹਿਬ ਕੁਛ ਨਾ ਬੋਲੇ, ਚਲੇ ਗਏ। ਦੂਜਾ ਦਿਨ ਆਇਆ, ਸਾਹਿਬ ਫਿਰ ਆਏ, ਇਤਿਹਾਸ ਕਹਿੰਦਾ, ਅਤੇ ਉਹਦੇ ਕੋਲ ਆ ਕੇ ਫਿਰ ਇਸ਼ਾਰਾ ਕੀਤਾ ਵੀ ਕੱਢ ਮਾਇਆ, ਅਤੇ ਸੋਮੇ ਨੇ ਫਿਰ ਮਾਇਆ ਕੱਢੀ ਅਤੇ ਉਹ ਗੁਰੂ ਚਰਨਾਂ ਵਿੱਚ ਭੇਟ ਕੀਤੀ, ਅਤੇ ਸਾਹਿਬ ਕੁਛ ਨਾ ਬੋਲੇ, ਮਾਇਆ ਲੈ ਕੇ ਫਿਰ ਚਲੇ ਗਏ। ਹੁਣ ਤੀਜਾ ਦਿਨ ਆਇਆ, ਸੋਮਾ ਗਰੀਬ ਸੀ, ਥੋੜ੍ਹੀਆਂ ਜਿਹੀਆਂ ਘੁੰਗਣੀਆਂ ਘਰ ਸਨ, ਉਹ ਬਣਾ ਕੇ ਲੈ ਕੇ ਆਇਆ, ਵੇਚ ਵੱਟ ਕੇ ਕਦੋਂ ਦਾ ਵਿਹਲਾ ਹੋ ਕੇ ਅਤੇ ਉਡੀਕ ਰਿਹਾ ਵੀ ਗੁਰੂ ਰਾਮਦਾਸ ਜੀ ਆਉਣਗੇ, ਅਤੇ ਅੱਜ ਥੋੜ੍ਹੀਆਂ ਜਿਹੀਆਂ ਘੁੰਗਣੀਆਂ ਸਨ, ਵੇਚ ਕੇ ਵਿਹਲਾ ਹੋ ਗਿਆ। ਅਤੇ ਗੁਰੂ ਰਾਮਦਾਸ ਜੀ ਸ਼ਾਮ ਦੇ ਵੇਲੇ ਆਏ, ਹਜ਼ੂਰ ਨੇ ਇਸ਼ਾਰਾ ਕੀਤਾ, ਕੱਢ ਮਾਇਆ, ਅੱਜ ਥੋੜ੍ਹੀ ਜਿਹੀ ਮਾਇਆ ਭੇਟ ਕੀਤੀ। ਅਤੇ ਗੁਰੂ ਰਾਮਦਾਸ ਜੀ ਨੇ ਇੱਕ ਬਚਨ ਆਖਿਆ, ਕਹਿਣ ਲੱਗੇ ਵੀ ਸੋਮਿਆਂ, ਤੂੰ ਕੋਈ ਗੜਬੜ ਕਰਨਾ, ਪਹਿਲੇ ਦਿਨ ਮਾਇਆ ਜ਼ਿਆਦਾ ਸੀ, ਦੂਜੇ ਦਿਨ ਘਾਟਾ ਜਿੱਤੇ ਬਿਲਕੁਲ ਹੀ ਥੋੜ੍ਹੀ ਹੈ। ਅਤੇ ਸੋਮਾ ਗੁਰੂ ਚਰਨਾਂ 'ਤੇ ਟਹਿ ਪਿਆ, ਕਹਿਣ ਲੱਗਿਆ, ਸਤਿਗੁਰੂ ਤੁਸੀਂ ਅੰਤਰ ਜਾਮੀ ਹੋ, ਮੈਂ ਗਰੀਬ ਹੈ, ਮੈਂ ਤਾਂ ਬਲਕਿ ਤੁਹਾਨੂੰ ਬੇਨਤੀ ਕਹਿਣ ਲੱਗਿਆ ਵੀ ਮੇਰੇ ਘਰ ਵਿੱਚ ਇੱਕ ਬਜ਼ੁਰਗ ਮਾਂ ਹੈ ਮੇਰੀ, ਜੋ ਮੈਂ ਕਮਾਉਣਾ ਉਹ ਚੁੱਲ੍ਹੇ ਅੱਗ ਬਲਦੀ ਸੀ, ਜੇ ਤੁਸੀਂ ਕਿਰਪਾ ਕਰੋ, ਤੁਸੀਂ ਹੁਕਮ ਕਰੋ, ਤੁਹਾਡੇ ਲੰਗਰਾਂ ਵਿੱਚੋਂ ਦੋ ਪ੍ਰਸ਼ਾਦੇ ਆਪਣੀ ਮਾਂ ਲਈ ਲੈ ਜਾਵਾਂ। ਇਤਿਹਾਸ ਕਹਿੰਦਾ ਵੀ ਜਦੋਂ ਉਹਨੇ ਬਚਨ ਆਖੇ, ਮੈਂ ਗਰੀਬ ਹੈ, ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਨਾ, ਦੋ ਪ੍ਰਸ਼ਾਦੇ ਲੈ ਜਾਵਾਂ, ਚਰਨਾਂ 'ਤੇ ਮੱਥਾ ਟੇਕ ਰਿਹਾ, ਗੁਰੂ ਰਾਮਦਾਸ ਜੀ ਨੇ ਉਹਨੂੰ ਮੋਢਿਆਂ ਤੋਂ ਪਕੜ ਕੇ ਖੜਿਆਂ ਕਰਕੇ ਅਤੇ ਆਪਣੇ ਸੀਨੇ ਨਾਲ ਲਾ ਕੇ ਇੱਕ ਬਚਨ ਆਖਿਆ, ਕਹਿਣ ਲੱਗੇ, ਭਾਈ ਸੁਮਿਆ, ਜਦੋਂ ਮੈਂ ਤੈਨੂੰ ਘੁੰਗਣੀਆਂ ਵੇਚਦੇ ਨੂੰ ਵੇਖਦਾ ਸੀ ਨਾ, ਮੈਨੂੰ ਮੇਰਾ ਬਚਪਨਾ ਚੇਤਾ ਆ ਜਾਂਦਾ ਸੀ, ਮੈਨੂੰ ਲੱਗਦਾ ਸੀ ਵੀ ਮੇਰੇ 'ਤੇ ਗੁਰੂ ਅਮਰਦਾਸ ਜੀ ਨੇ ਕਿਰਪਾ ਕਰ ਦਿੱਤੀ, ਸੋਮਾ ਕਦੀ ਘੁੰਗਣੀਆਂ ਵੇਚਦਾ ਨਾ ਰਹਿ ਜਾਏ, ਅਤੇ ਤੂੰ ਗੁਰੂ ਦਰ 'ਤੇ ਸੇਵਾ ਕਰਨਾ, ਸਿਮਰਨ ਕਰਨਾ, ਅੱਜ ਤੋਂ ਬਾਅਦ ਤੂੰ ਗਰੀਬ ਨਹੀਂ। ਸਾਹਿਬ ਨੇ ਤਿੰਨ ਬਚਨ ਆਖੇ, ਸੋਮਾ ਸ਼ਾਹ, ਪਾਤਸ਼ਾਹਾਂ ਦਾ ਪਾਤਸ਼ਾਹ, ਬੇਪਰਵਾਹ ਅੰਮ੍ਰਿਤ ਬੋਲ ਕਹਿ ਦਿੱਤੇ, ਆਪਣੇ ਖੀਸੇ ਵਿੱਚੋਂ ਕੱਢ ਕੇ ਕੁਝ ਮਾਇਆ ਦਿੱਤੀ, ਬਚਨ ਆਕੇ ਆਪਣੀ ਸੁਰਤ ਵਿੱਚ ਗੁਰਬਾਣੀ ਰੱਖੀ, ਨਾਮ ਨਾਲ ਸੁਰਤ ਜੋੜ ਕੇ ਰੱਖੀ, ਕਿਰਤ ਕਾਲ ਸ਼ੁਰੂ ਕਰੀ, ਸਮਾਂ ਆਏਗਾ ਤੂੰ ਸ਼ਾਹ ਬਣ ਜਾਏਗਾ। ਇਤਿਹਾਸ ਕਹਿੰਦਾ ਉਹ ਸੋਮਾ ਗੁਰੂ ਦੀ ਕਿਰਪਾ ਲੈ ਕੇ, ਬਰਕਤ ਲੈ ਕੇ, ਰਹਿਮਤ ਲੈ ਕੇ, ਸਮਾਂ ਪਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਸੋਮਾ ਸ਼ਾਹ ਬਣ ਗਿਆ ਸੀ। ਉਹਦੇ ਪਰਿਵਾਰ ਨੇ ਬਾਕੀ ਗੁਰੂ ਸਾਹਿਬਾਨਾਂ ਵੇਲੇ ਬੜੀ ਰੱਜ ਕੇ ਸੇਵਾਵਾਂ ਨਿਭਾਈਆਂ। ਮੈਂ ਬੇਨਤੀ ਕੇਵਲ ਇੰਨੀ ਕਹਿਣੀ ਚਾਹੁੰਦਾ ਕਿ ਜਿਹੜਾ ਗੁਰੂ ਦਰ 'ਤੇ ਅੱਜ ਵੀ ਗੁਰੂ ਰਾਮਦਾਸ ਜੀ ਦਰ ਦੀ ਟੇਕ ਲਵੇ, ਗੁਰੂ ਅੱਜ ਵੀ ਕਿਰਪਾ ਵਰਤਾ ਦਿੰਦਾ। ਬੇਅੰਤ ਐਸੀਆਂ ਗਥਾਵਾਂ ਨੇ, ਬੇਅੰਤ ਐਸੀਆਂ ਸਾਖੀਆਂ ਨੇ ਕਿ ਜਿਹਨਾਂ ਗੁਰੂ ਰਾਮਦਾਸ ਜੀ ਦੇ ਦਰ ਦੀ ਟੇਕ ਲਈ ਉੱਥੇ ਕਿਰਪਾ ਵਾਪਰ ਗਈ। ਬਹੁਤ ਥੋੜ੍ਹੇ ਸਮੇਂ ਵਿੱਚ ਕਹਿਣ ਲੱਗਿਆ, ਜੰਮੂ ਕਸ਼ਮੀਰ ਦੀ ਧਰਤੀ 'ਤੇ ਮੈਂ ਕਈ ਵਾਰੀ ਕਥਾ ਕਰਨ ਜਾਂਦਾ, ਉੱਥੇ ਇੱਕ ਫੌਜੀ ਵੀਰ ਹੈ, ਮੇਰਾ ਖਿਆਲ 45 ਕੁ ਸਾਲ ਦੀ ਆਰਬਲ ਹੈ, ਮੈਂ ਨਿੱਜ ਤੌਰ 'ਤੇ ਜਾਣਨਾ, ਜੇ ਕਿਸੇ ਨੇ ਇਹ ਉਹਨੂੰ ਮਿਲਣਾ ਵੀ ਹੋਵੇ ਤਾਂ ਉਹਨੇ ਮੈਨੂੰ ਇੱਕ ਵਾਰ ਗੱਲ ਸੁਣਾਈ। ਕਹਿਣ ਲੱਗਿਆ ਭਾਈ ਸਾਹਿਬ, ਕੁਦਰਤੀ ਮੇਰੀ ਅੱਖ ਵਿੱਚ ਅਚਨਚੇਤ ਸੱਟ ਲੱਗ ਗਈ ਅਤੇ ਸੱਟ ਲੱਗਣ ਕਰਕੇ ਮੈਂ ਕਈ ਥਾਵਾਂ 'ਤੇ ਡਾਕਟਰਾਂ ਨੂੰ ਦਵਾ ਦਾਰੂ ਜਿਵੇਂ ਆਪਾਂ ਲੈਂਦੇ ਹਾਂ ਕੋਸ਼ਿਸ਼ ਕੀਤੀ, ਪਰ ਮੇਰੀ ਡਾਕਟਰਾਂ ਨੇ ਮੈਨੂੰ ਆਖਰ ਜਵਾਬ ਦੇ ਦਿੱਤਾ ਵੀ ਇਹ ਅੱਖ ਨੂੰ ਪਹਿਲਾਂ ਹੀ ਦਿਸਣਾ ਕਮਜ਼ੋਰ ਹੋ ਗਿਆ ਅਤੇ ਇਹ ਅੰਦਰੋਂ ਕਮਜ਼ੋਰ ਹੋ ਗਈ ਹੈ ਅਤੇ ਇਹਦਾ ਇਲਾਜ ਹੋਣਾ ਮੁਸ਼ਕਲ ਹੈ। ਹੌਲੀ ਹੌਲੀ ਇਹ ਜਿਹੜੀ ਅੱਖ ਹੈ ਉਹ ਬਿਲਕੁਲ ਦਿਸਣਾ ਬੰਦ ਹੋ ਜਾਏਗਾ, ਹੁਣ ਤੈਨੂੰ ਜ਼ਿੰਦਗੀ ਇੱਕ ਅੱਖ ਦੇ ਆਸਰੇ ਕੱਟਣੀ ਪਏਗੀ। ਕਹਿੰਦੇ ਮੇਰੇ ਮਨ ਵਿੱਚ ਖਿਆਲ ਆ ਗਿਆ ਵੀ ਜਦੋਂ ਦੁਨਿਆਵੀ ਡਾਕਟਰ ਜਵਾਬ ਦੇਣ ਅਤੇ ਫਿਰ ਇੱਕੋ ਦਰ ਹੈ ਗੁਰੂ ਰਾਮਦਾਸ ਜੀ ਦਾ ਦਰ ਹੈ, ਜਾਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਆਪਾਂ ਟੇਕ ਲੈਂਦੇ ਹਾਂ। ਮੈਂ ਸ਼ਰਧਾ ਭਾਵਨਾ ਨਾਲ ਆਪਣੇ ਘਰੋਂ ਚੱਲਿਆ, ਕੁਝ ਆਪਣੇ ਕੱਪੜੇ ਲਏ ਨਾਲ ਅਤੇ ਗੁਰੂ ਰਾਮਦਾਸ ਜੀ ਦੇ ਦਰ ਆ ਗਿਆ। ਇੱਥੇ ਅਰਦਾਸ ਕਰਕੇ, ਮਨ ਵਿੱਚ ਹੀ ਅਰਦਾਸ ਗੁਰੂ ਚਰਨਾਂ ਵਿੱਚ ਕਰਕੇ ਰੋਜ਼ਾਨਾ ਸੇਵਾ ਕਰਨ ਲੱਗ ਪਿਆ, ਕੀਰਤਨ ਸੁਣਨਾ, ਸ਼ਰਧਾ ਭਾਵਨਾ ਨਾਲ ਇਸ਼ਨਾਨ ਕਰਨਾ ਅਤੇ ਬੇਨਤੀ ਆਖਣੀ ਵੀ ਸਤਿਗੁਰੂ ਸਰੀਰ ਦਾ ਜ਼ਰੂਰੀ ਅੰਗ ਹੈ, ਉਂਗਲ ਬੰਦੇ ਦੀ ਕੱਟੀ ਜਾਏ, ਹੱਥ ਕੱਟਿਆ ਜਾਏ, ਪੈਰ ਕੱਟਿਆ ਜਾਏ ਅਤੇ ਬੰਦਾ ਗੁਜ਼ਾਰਾ ਕਰ ਲੈਂਦਾ, ਪਰ ਅੱਖ ਬੜਾ ਅਹਿਮ ਅੰਗ ਹੈ ਅਤੇ ਕਿਰਪਾ ਕਰੋ ਮੈਨੂੰ ਰੋਗਤਾ ਬਖਸ਼ੋ। ਦਵਾ ਦਾਰੂ ਵੀ ਡਾਕਟਰਾਂ ਵਾਲੀ ਥੋੜ੍ਹੀ ਵਾਲੀ ਲੈਂਦਾ ਰਿਹਾ ਅਤੇ ਮੈਂ ਇੱਥੇ ਕਰੀਬ 1 ਮਹੀਨੇ ਦੇ ਕਰੀਬ ਰਹਿ ਕੇ ਜਦੋਂ ਭਾਵਨਾ ਨਾਲ ਸੇਵਾ ਕੀਤੀ, ਸਿਮਰਨ ਕੀਤਾ, ਸਰੋਵਰ ਵਿੱਚ ਇਸ਼ਨਾਨ ਕੀਤਾ, ਕੀਰਤਨ ਸੁਣਿਆ, ਹੌਲੀ ਹੌਲੀ ਮੈਨੂੰ ਪ੍ਰਤੀਤ ਹੋਣ ਲੱਗ ਪਿਆ ਵੀ ਜਿਵੇਂ ਮੇਰੀ ਅੱਖ ਤੋਂ ਮੈਨੂੰ ਦੁਬਾਰਾ ਧੁੰਦਲਾਪਣ ਦੂਰ ਹੋਣਾ ਸ਼ੁਰੂ ਹੋ ਗਿਆ ਅਤੇ ਅੱਖ ਤੋਂ ਚੰਗੀ ਤਰ੍ਹਾਂ ਮੈਨੂੰ ਦਿਸਣਾ ਸ਼ੁਰੂ ਹੋ ਰਿਹਾ। ਆਖਰ ਐਸੀ ਗੁਰੂ ਦੀ ਕਿਰਪਾ ਵਰਤੀ ਜਿਹੜੇ ਡਾਕਟਰਾਂ ਨੇ ਜਵਾਬ ਦਿੱਤਾ ਸੀ ਨਾ, ਅੱਜ ਰੱਬ ਦੀ ਗੁਰੂ ਰਾਮਦਾਸ ਜੀ ਦੀ ਕਿਰਪਾ ਵਾਪਰ ਗਈ, ਮੇਰੀ ਅੱਖ ਬਿਲਕੁਲ ਅਰੋਗ ਹੈ, ਮੈਨੂੰ ਚੰਗਾ ਦਿਸਦਾ ਔਰ ਮੈਂ ਬਿਲਕੁਲ ਤੰਦਰੁਸਤ ਹੈ। ਮੈਂ ਗੁਰੂ ਰਾਮਦਾਸ ਜੀ ਦਾ ਵਾਰ ਵਾਰ ਸ਼ੁਕਰ ਕਰਦਾ। ਇਹ ਬੇਨਤੀ ਮੈਂ ਤੁਹਾਨੂੰ ਤਾਂ ਅਰਜ਼ ਕੀਤੀ, ਮੈਂ ਇਹ ਵੀ ਤੁਹਾਨੂੰ ਵਾਰ ਵਾਰ ਕਹਿ ਰਿਹਾ, ਜੇ ਮਿਲਣਾ ਹੋਵੇ ਤਾਂ ਮੈਂ ਜਾਣਦਾ ਉਹ ਫੌਜੀ ਵੀਰ ਹੁਣ ਵੀ ਹੈ। ਗੱਲ ਭਰੋਸੇ ਦੀ ਹੈ, ਅੰਮ੍ਰਿਤ ਬਾਣੀ ਦੇ ਬੋਲ ਨੇ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ, ਕਹੋ ਨਾਨਕ ਮਨ ਸਿਮਰ ਤੇ ਪੂਰਨ ਹੋ ਬੈ ਕਾਮ। ਜਾਂ ਬੋਲ ਨੇ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਬੇਨਤੀ ਮੈਂ ਕਹਿ ਰਿਹਾ ਸਾਂ, ਗੁਰੂ ਰਾਮਦਾਸ ਜੀ ਨੇ ਭਾਈ ਸੋਮੇ 'ਤੇ ਕਿਰਪਾ ਕੀਤੀ, ਹੋਰ ਬੇਅੰਤ ਬਖਸ਼ਿਸ਼ਾਂ ਵਰਤਾਈਆਂ। ਕੁਛ ਉਦਾ ਕਹਿ ਕੇ ਤੁਹਾਨੂੰ ਇਤਿਹਾਸਕ ਪ੍ਰਮਾਣ ਫਤਿਹ ਬੁਲਾ ਦਿੰਦੇ। ਯਾਦ ਰੱਖਿਓ, ਅੱਜ ਲਾਵਾਂ ਨੇ ਆਨੰਦ ਕਾਰਜ ਹੈ, ਉਨਾ ਸਮਾਂ ਆਨੰਦ ਕਾਰਜ ਪੂਰਾ ਨਹੀਂ ਹੁੰਦਾ ਜਿੰਨਾ ਸਮਾਂ ਗੁਰੂ ਰਾਮਦਾਸ ਜੀ ਦੀ ਅੰਮ੍ਰਿਤ ਬਾਣੀ ਨਾ ਪੜ੍ਹੀ ਜਾਏ, ਚਾਰ ਲਾਵਾਂ ਦਾ ਪਾਠ ਨਾ ਹੋਵੇ। ਜਿਹਨੂੰ ਕਿਸੇ ਵੇਲੇ ਬਚਪਨ ਵਿੱਚ ਪੜ੍ਹਨ ਦਾ ਵਕਤ ਹੀ ਨਹੀਂ ਬਣਿਆ, ਪੜ੍ਹਨ ਵੇਲੇ ਤਾਂ ਸਿਰ 'ਤੇ ਛਾਬੜੀ ਚੁੱਕ ਕੇ ਘੁੰਗਣੀਆਂ ਵੇਚਣੀਆਂ ਪਈਆਂ, ਯਾਦ ਰੱਖਿਓ ਗੁਰੂ ਨਾਨਕ ਸਾਹਿਬ ਦੀ ਬਾਣੀ ਵੀ 17 ਰਾਗਾਂ ਵਿੱਚ ਹੈ, ਪਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਬਾਣੀ 30 ਰਾਗਾਂ ਵਿੱਚ ਦਰਜ ਹੈ। ਕਿੰਨੀ ਵੱਡੀ ਵਿਸ਼ਾਲਤਾ ਹੈ, 30 ਰਾਗਾਂ ਵਿੱਚ ਕਰੀਬ 947 ਸ਼ਬਦ ਨੇ ਗੁਰੂ ਰਾਮਦਾਸ ਜੀ ਦੇ। ਅੱਜ ਉਹਦਾ ਡਰ ਏਡਾ ਬੇਅੰਤ ਹੈ। ਹਰ ਬੰਦਾ ਚਾਹਤ ਰੱਖਦਾ ਕਿ ਮੈਂ ਆਪਣੇ ਜੀਵਨ ਵਿੱਚ ਕਦੀ ਗੁਰੂ ਰਾਮਦਾਸ ਜੀ ਦੇ ਦਰ ਰਹਿ ਕੇ ਅਤੇ ਸੇਵਾ ਸਿਮਰਨ ਕਰ ਸਕਾਂ। ਔਰ ਇੱਕ ਬੇਨਤੀ ਹੋਰ ਕਰਾਂ, ਜੇ ਗੁਰੂ ਰਾਮਦਾਸ ਜੀ ਦੀ ਕੁੱਲ ਦੀ ਗੱਲ ਚੱਲੀ ਸੀ ਨਾ, ਤਾਂ ਇੱਕ ਵਾਰੀ ਸਰੀਕੇ ਕਬੀਲੇ ਵਿੱਚੋਂ ਵੀ ਆਏ ਸਨ, ਉਦੋਂ ਹਜੇ ਮਹਾਰਾਜ ਸੇਵਾ ਵਿੱਚ ਸਨ, ਅਤੇ ਸਰੀਕੇ ਕਬੀਲੇ ਵਾਲਿਆਂ ਨੇ ਗੁਰੂ ਅਮਰਦਾਸ ਜੀ ਨੂੰ ਆਖਿਆ ਸੀ, ਸਤਿਗੁਰੂ ਇਹਨੇ ਸਾਡੀ ਕੁੱਲ ਨੂੰ ਦਾਗ ਲਾ ਦਿੱਤਾ, ਜਵਾਈ ਹੋ ਕੇ ਵੀ ਘਰ ਵਿੱਚ ਅਤੇ ਸਿਰ 'ਤੇ ਟੋਕਰੀ ਚੁੱਕ ਰਿਹਾ। ਬੀਬੀ ਭਾਜੀ ਨਾਲ ਵਿਆਹ ਹੋ ਚੁੱਕਿਆ ਸੀ, ਅਤੇ ਉਸ ਵੇਲੇ ਗੁਰੂ ਅਮਰਦਾਸ ਜੀ ਨੇ ਬਚਨ ਆਖੇ ਸਨ ਵੀ ਜੇ ਤੁਹਾਡੀ ਕੁੱਲ ਬਚੀ ਹੈ ਨਾ, ਅਤੇ ਬਚੀ ਗੁਰੂ ਰਾਮਦਾਸ ਜੀ ਕਰਕੇ ਹੈ, ਬੱਚੀ ਭਾਈ ਜੇਠਾ ਜੀ ਕਰਕੇ ਹੈ। ਯਾਦ ਰੱਖਿਓ, ਗੁਰੂ ਰਾਮਦਾਸ ਜੀ ਵੇਲੇ ਤੋਂ ਸੋਢੀ ਕੁੱਲ ਚੱਲੀ, ਅਤੇ ਬਾਕੀ ਜਿਹੜੀਆਂ ਸਾਰੀਆਂ ਨੇ ਉਹ ਗੁਰੂ ਰਾਮਦਾਸ ਜੀ ਵੇਲੇ ਤੋਂ ਚੱਲ ਕੇ ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਨ ਬਾਰੋ ਬਾਰੀ, ਇਹ ਬਖਸ਼ਿਸ਼ਾਂ ਵਰਤਦੀਆਂ ਰਹੀਆਂ। ਜੇ ਹੋਰ ਆਪਾਂ ਲੰਮੇਰਾ ਕਰੀਏ ਇਤਿਹਾਸ ਨੂੰ, ਗੁਰੂ ਰਾਮਦਾਸ ਜੀ ਦੇ ਪੁੱਤਰ ਗੁਰੂ ਅਰਜਨ ਸਾਹਿਬ ਨੇ ਗੁਰਤਾ ਗੱਦੀ 'ਤੇ ਬਿਰਾਜਮਾਨ ਨੇ, ਗੁਰੂ ਅਰਜਨ ਸਾਹਿਬ ਜੀ ਦੇ ਪੁੱਤ ਗੁਰੂ ਹਰਗੋਬਿੰਦ ਸਾਹਿਬ ਪੋਤਰੇ ਨੇ ਗੁਰੂ ਰਾਮਦਾਸ ਜੀ ਦੇ ਗੁਰਤਾ ਗੱਦੀ 'ਤੇ ਬਿਰਾਜਮਾਨ ਨੇ, ਅੱਗੇ ਚੱਲ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਨੇ ਅਤੇ ਉਹ ਗੁਰਤਾ ਗੱਦੀ 'ਤੇ ਬਿਰਾਜਮਾਨ ਨੇ, ਕਲਗੀਧਰ ਪਾਤਸ਼ਾਹ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੇ ਸਪੁੱਤਰ ਨੇ। ਮੇਰੇ ਕਹਿਣ ਤੋਂ ਭਾਵ ਇਹ ਹੈ, ਅੱਗੇ ਚੱਲ ਕੇ ਚਾਰੋਂ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ, ਇਹ ਸਾਰਾ ਕੁਝ ਜੇ ਪਿਛੋਕੜ ਵਿੱਚ ਜਾਓ ਤਾਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਤੋਂ ਹੀ ਕਿਰਪਾ ਵਰਤਦੀ ਆ ਰਹੀ ਹੈ। ਫਿਰ ਇੱਕ ਵਕਤ ਆਉਂਦਾ, ਤਿੰਨ ਪੁੱਤਰ ਸਨ ਗੁਰੂ ਰਾਮਦਾਸ ਜੀ ਦੇ, ਪ੍ਰਿਥੀ ਚੰਦ, ਮਹਾਂਦੇਵ ਅਤੇ ਤੀਜੇ ਧੰਨ ਗੁਰੂ ਅਰਜਨ ਸਾਹਿਬ ਜੀ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰੂ ਕੇ ਬਚਨ ਨੂੰ ਸਤ ਬਚਨ ਕਹਿ ਕੇ ਕਮਾਇਆ ਆਪਣੇ ਜੀਵਨ ਅੰਦਰ। ਪ੍ਰਿਥੀ ਚੰਦ ਥੋੜ੍ਹਾ ਅੱਤ ਦਾ ਅੰਦਰੋਂ ਅਹੰਕਾਰੀ ਸੀ ਵੀ ਮੇਰੇ ਕਰਕੇ ਸ਼ਾਇਦ ਕਾਰ ਵਿਹਾਰ ਚੱਲਦੇ ਨੇ, ਗੁਰੂ ਘਰ ਦੀਆਂ ਸੇਵਾਵਾਂ ਉਹਦੇ ਮਨ ਵਿੱਚ ਭਰਮ ਸੀ। ਮਹਾਂਦੇਵ ਬਰਕਤ ਬਿਰਤੀ ਦਾ ਮਾਲਕ ਸੀ, ਪਰ ਆਖਰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬੜੀ ਭਾਵਨਾ ਨਾਲ ਪਿਤਾ ਸਤਿਗੁਰੂ ਦੇ ਹੁਕਮ ਨੂੰ ਕਮਾਇਆ ਅਤੇ ਕਿਰਪਾ ਵਰਤ ਗਈ 1581 ਈਸਵੀ ਨੂੰ। ਜਿਹੜੀ ਗੁਰਤਾ ਗੱਦੀ ਹੈ ਉਹ ਗੁਰੂ ਰਾਮਦਾਸ ਜੀ ਨੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬਖਸ਼ੀ। ਤਖ਼ਤ ਬੈਠਾ ਅਰਜਨ ਗੁਰੂ, ਸਤਿਗੁਰੂ ਕਾਖੀ ਵੈ ਚੰਦੋਆ, ਅਤੇ ਗੁਰੂ ਅਰਜਨ ਸਾਹਿਬ ਮਹਾਰਾਜ ਤਖ਼ਤ 'ਤੇ ਸੁਭਾਏਮਾਨ ਹੋ ਗਏ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਪ੍ਰਭ ਪੁਰ ਪਿਆਨਾ ਕਰਦੇ ਆ। ਬੇਨਤੀ ਕੇਵਲ ਇੰਨੀ ਕਹਿ ਰਹੇ ਹੈ, ਅੱਜ ਗੁਰੂ ਰਾਮਦਾਸ ਜੀ ਦਾ ਤੁਸੀਂ ਪ੍ਰਕਾਸ਼ ਪੁਰਬ ਮਨਾ ਰਹੇ ਹੋ, ਗੁਰੂ ਜੀ ਦੀ ਅੰਮ੍ਰਿਤ ਬਾਣੀ ਬੇਅੰਤ ਹੈ, ਗੁਰੂ ਜੀ ਦਾ ਜੀਵਨ ਬੇਅੰਤ ਹੈ। ਆਪਾਂ ਗੁਰੂ ਦੀ ਦਿੱਤੀ ਤੁੱਛ ਬੁੱਧੀ ਨਾਲ ਤੂੰ ਸਮਰੱਥ ਵੱਡਾ ਮੇਰੀ ਮਤ ਥੋੜ੍ਹੀ ਰਾਮ, ਅਤੇ ਇਹ ਥੋੜ੍ਹੀ ਮਤ ਨਾਲ ਆਪਾਂ ਥੋੜ੍ਹੇ ਜਿਹੇ ਗੁਣਗਾਨ ਕੀਤੇ ਨੇ। ਹੱਥ ਜੋੜ ਕੇ ਮੈਂ ਤੁਹਾਨੂੰ ਬੇਨਤੀ ਕਹਿਣ ਲੱਗਿਆ, ਸ਼ਰਧਾ ਭਾਵਨਾ ਨਾਲ ਗੁਰੂ ਦੇ ਦਰ ਨਾਲ ਜੁੜੀਏ, ਗੁਰੂ ਨਾਨਕ ਸਾਹਿਬ ਜੀ ਦੇ ਦਰ ਘਰ ਨਾਲ, ਘਰਾਂ ਵਿੱਚ ਅੰਮ੍ਰਿਤ ਬਾਣੀ ਪੜ੍ਹੀਏ, ਆਪਣੇ ਬੱਚਿਆਂ ਨੂੰ ਅੰਮ੍ਰਿਤ ਬਾਣੀ ਨਾਲ ਜੋੜੋ, ਇਤਿਹਾਸ ਨਾਲ ਜੋੜੋ, ਦਸਤਾਰਾਂ ਬੰਨੋ, ਗੁਰੂ ਕੇ ਬਚਨ ਨੂੰ ਕਮਾਓ, ਸੇਵਾ ਸਿਮਰਨ ਕਰਕੇ ਆਪਣਾ ਜੀਵਨ ਸਵਾਰੀਏ, ਫਿਰ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਫਿਰ ਕੌਮ ਦੀ ਚੜ੍ਹਦੀ ਕਲਾ ਹੋਵੇਗੀ, ਭੁੱਲਾਂ ਦੀ ਖਿਮਾ ਬਖਸ਼ ਦੇਣਾ ਦੀ ਫਤਿਹ ਦੀ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।